ਨਾਮ ਕਿੰਨਾ ਜਪਦੇ ਹਾਂ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ, ਚਣੇ ਮੇਰੇ ਆਖਣ ਦੀ ਲੋੜ ਨਹੀਂ, ਇੱਕ ਦੂਜੇ ਨੂੰ ਨਹੀਂ ਆਖਣਾ, ਆਪਾਂ ਆਪ ਸਮਝਣਾ ਵੀ ਕੀ ਕੁਛ ਕਰਦੇ ਹਾਂ। ਤਾਂ ਕੋਸ਼ਿਸ਼ ਕੀਤੀ ਜਾਵੇ ਵੀ ਜਿਹੜਾ ਸਾਡਾ ਨਾਮ ਪਿਆ ਅਸੀਂ ਉਹਦੇ ਵਿੱਚ ਕੁਛ ਕਰ ਸਕੀਏ। ਅਤੇ ਇਹ ਤਾਂ ਬਿਲਕੁਲ ਦ੍ਰਿੜ ਕਰਕੇ ਪੱਕੀ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਭਜਨ ਬਾਣੀ ਬਿਨਾਂ ਕੋਈ ਕਿਸੇ ਗੱਲ ਦਾ ਵਾਧਾ ਨਹੀਂ ਹੁੰਦਾ। ਅਤੇ ਸਗੁਰਾਂ ਦੀ ਕਿਰਪਾ ਕਰਕੇ ਤੁਹਾਡੇ ਕੋਲੋਂ ਭਜਨ ਬਾਣੀ ਕਰਾ ਕੇ ਇੱਥੇ ਕਿੰਨੀ ਸੜਦੀ ਧਰਤੀ ਵਿੱਚ ਜਿਹੜੀ ਨਾ ਉਹਦੇ 'ਚ ਠੰਡ ਪਾਈ ਹੈ, ਪਾਕਿਸਤਾਨ ਨੂੰ ਕਿਸ ਤਰ੍ਹਾਂ ਸਗੁਰਾਂ ਨੇ ਕੱਢਿਆ। ਅਤੇ ਫਿਰ ਜਦੋਂ ਦੋ ਜੰਗਾਂ ਲੱਗੀਆਂ ਨੇ ਪਾਕਿਸਤਾਨ ਦੀਆਂ, ਉਹਦੇ ਵਿੱਚ ਬੰਬਾਂ ਤੋਂ ਕਿਸ ਤਰ੍ਹਾਂ ਬਚਾਇਆ, ਉਦੋਂ ਸਾਡੇ ਕੋਲ ਭਜਨ ਬਾਣੀ ਕਿੰਨਾ ਹੁੰਦਾ ਸੀ। ਇਹ ਸਾਰੀ ਚੀਜ਼ ਤੁਹਾਡੇ ਵੇਖਣ ਵਾਲੀ ਹੈ। ਸਾਧ ਸੰਗਤ ਨੇ ਬੜੀ ਕਿਰਪਾ ਕੀਤੀ ਹੈ, ਅਜੇ ਸਾਰਿਆਂ ਨੂੰ ਸ਼ਾਇਦ ਨਾ ਹੀ ਆਖਿਆ ਗਿਆ ਹੋਵੇ, ਅਤੇ ਸਾਡੇ ਹਿਸਾਬ ਨਾਲ 150 ਟਰੈਕਟਰ ਆਉਣਾ ਸੀ ਅਤੇ 200 ਤੋਂ ਵੀ ਉੱਤੇ ਹੋ ਗਏ ਨੇ, ਪਤਾ ਨਹੀਂ 225 ਨੇ। ਇੱਕ ਤਾਂ ਜਿੰਨੇ ਸਰੀਰਾਂ ਨੇ ਨਾਂ ਨਹੀਂ ਨਾ ਲਿਖਾਏ, ਉਹ ਦੂਜੇ ਰਾਹਾਂ ਤੋਂ ਆਏ ਨੇ, ਉਸ ਰਾਹੋਂ ਨਹੀਂ ਆਏ, ਉਹਨਾਂ ਨਾਂ ਨਹੀਂ ਲਿਖਾਏ, ਉਹ ਕਿਰਪਾ ਕਰਕੇ ਅਤੇ ਸਤਨਾਮ ਸਿੰਘ ਉਹਨਾਂ ਨੂੰ ਨਾਂ ਲਿਖਾ ਦੇਣ ਤਾਂ ਕਿ ਸਾਨੂੰ ਪੂਰੀ ਤਰ੍ਹਾਂ ਯਾਦ ਰਹਿ ਜਾਏ ਵੀ ਹੈ ਸਾਧ ਸੰਗਤ ਇੱਥੋਂ ਇੱਥੋਂ ਵਾਲੇ ਫਲਾਣੇ ਫਲਾਣੇ ਬੰਦੇ ਆਏ ਸਨ, ਯਾਦ ਹੀ ਰਹਿ ਜਾਣੀ ਹੈ। ਸਾਡੇ ਵੱਡੇ ਚਲੇ ਗਏ ਨਾ, ਅਸਾਂ ਵੀ ਚਲੇ ਜਾਣਾ ਕਿਸੇ ਦਿਨ। ਇਹ ਗੱਲ ਜਿਹੜੀ ਭੁੱਲੀ ਹੈ ਸਾਡੀ ਯਾਦ ਕਰਨ ਵਾਲੀ, ਜਦੋਂ ਵੀ ਮਿਲੀ ਹੈ ਉਦੋਂ ਇਹ ਗੱਲ ਜ਼ਰੂਰ ਯਾਦ ਕਰ ਰਹੇ ਨੇ ਵੀ ਹਾਂ ਅਸੀਂ ਚਲੇ ਜਾਣਾ, ਇੱਥੇ ਰਹਿ ਨਹੀਂ ਸਕਣਾ। ਅਤੇ ਸਗੁਰਾਂ ਨੇ ਬਾਣੀ 'ਚ ਇਸ ਤਰ੍ਹਾਂ ਵੀ ਲਿਖਿਆ ਵੀ ਜੇ ਗਵਾਲਾ ਕੋਈ ਗਾਈਆਂ ਚਾਰਨ ਆਵੇ ਨਾ ਕਿਤੇ ਨਾ ਕਿਤੇ ਦਰਿਆ ਕੰਢੇ ਕਿਤੇ ਨਾ ਚਲਾ ਜਾਂਦਾ, ਅਤੇ ਉਹ ਕਿੰਨਾ ਕੁ ਪਸਾਰਾ ਕਰਦਾ ਤੁਹਾਨੂੰ ਇਹ ਪਤਾ ਹੀ, ਕਦੇ ਕੁੱਲੀ ਕੋਈ ਬੰਨ ਲਈ ਗਈ ਨਹੀਂ ਵੀ ਬੰਨਦੇ। ਅਤੇ ਜਿੱਥੇ ਤੁਸੀਂ ਇੰਨੀ ਕਿਰਪਾ ਕੀਤੀ ਹੈ, ਸਾਡੇ ਅੰਦਾਜ਼ੇ ਹਿਸਾਬ ਨਾਲ 500 ਸਰੀਰ ਹੋਇਆ ਹੋਵੇਗਾ ਸਾਰਾ, ਕੁਛ ਚਲੇ ਗਏ ਨੇ, ਕੁਛ ਹੈਗੇ ਵੀ ਨੇ। ਅਤੇ ਹੁਣ ਜੇ ਨਿਤਨੇਮ ਹੋਣਾ ਭੈਣੀ ਸਾਹਿਬ, ਉੱਥੇ ਵੇਖਣਾ ਵੀ ਗਿਣਤੀ ਕਿੰਨੀ ਕੁ ਹੁੰਦੀ ਆ। ਇਹ ਤੁਸੀਂ ਵੇਖ ਲਓ ਵੀ ਜਦੋਂ ਮਸਤਾਨਗੜ੍ਹ ਆਬਾਦ ਹੋਇਆ ਸੀ, ਤੁਹਾਨੂੰ ਯਾਦ ਹੋਣਾ 40-50 ਕਿੰਨੇ ਟਰੈਕਟਰ ਆਏ ਹੋਣਗੇ। ਉਸ ਤੋਂ ਬਾਅਦ ਇੱਥੇ ਵੀ ਕਣਾ ਸੰਗਤ ਆਈ ਸੀ, ਕੋਈ 80-90 ਜਾਂ 100 ਦੇ ਕਰੀਬ ਟਰੈਕਟਰ ਸੀ, ਅਤੇ ਹੁਣ ਤੁਹਾਡਾ ਟਰੈਕਟਰ 200 ਤੋਂ ਵੀ ਤਾਂ ਲਗਾ ਦਿੱਤਾ, ਅਜੇ ਪੂਰੀ ਤਰ੍ਹਾਂ ਸਾਰਿਆਂ ਨੂੰ ਨਹੀਂ ਆਖਿਆ ਜਾ ਸਕਿਆ। ਪਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਉਹ ਭਜਨ ਬਾਣੀ ਵਾਲਾ ਕੰਮ ਹੈ ਨਾ, ਉਹ ਸਾਰੇ ਕੰਮ ਛੱਡ ਕੇ ਉੱਥੇ ਕੀ ਜਾਇਆ ਜਾਵੇ ਕੀਤਾ ਜਾਵੇ, ਨਾਲੇ ਤਾਂ ਕਰਦੇ ਆ ਜੀ, ਹੁਣ ਬੱਚੇ ਸਾਡੇ ਆਖੇ ਨਹੀਂ ਲੱਗਦੇ, ਨਾਲੇ ਆਖੇ ਲੱਗਣ ਵਾਲੇ ਸਭ ਬੱਚਿਆਂ ਨੂੰ ਕਰਦੇ ਨਹੀਂ। ਹੁਣ ਤੁਸੀਂ ਆਪਾਂ ਮਿਲਣਾ ਤਾਂ ਇਸੇ ਤਰ੍ਹਾਂ ਹੀ ਹੈ ਨਾ, ਇੱਥੇ ਟਰੈਕਟਰਾਂ 'ਚ ਆਪਾਂ ਮਿਲ ਲਿਆ ਥੋੜ੍ਹਾ ਜਿਹਾ ਚਿਰ, ਥੋੜ੍ਹੀ ਬਾਰੀ ਇੱਕ ਦੂਜੇ ਨੂੰ ਜਾਣਕਾਰੀ ਹੋ ਗਈ। ਪਰ ਜੇ ਉੱਥੇ ਇੱਕ ਮਹੀਨਾ ਰਹਿ ਕੇ ਭਜਨ ਬਾਣੀ ਵਾਲੇ ਥਾਂ ਸਾਥ ਸਤਸੰਗ ਵਾਲੇ ਥਾਂ ਮਿਲਿਆ ਜਾਵੇ, ਤਾਂ ਫਿਰ ਇੱਕ ਹੋਰ ਗੱਲ ਅੱਗੋਂ ਮਿਲਣ ਵਾਲੀ ਬਣ ਜਾਂਦੀ ਆ। ਜਿਹੜਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ 16 ਰਾਗ ਵਿੱਚ ਲਿਖਿਆ, ਸਭਨਾ ਮਰਣਾ ਆਇਆ ਵਿਛੋੜਾ, ਸਭਨਾ ਪੁੱਛੋ ਜਾਇਆ ਸਿਆਣਿਆ ਅੱਗੇ ਮਿਲਣ ਕਿਹੜਾ, ਉਹ ਗੱਲ ਬਹੁਤ ਚੇਤਾ ਰੱਖਿਆ ਕਰੋ, ਖਾਸ ਕਰਕੇ ਜਿਹਨਾਂ ਨੂੰ ਸਗੁਰਾਂ ਨੇ ਕਿਰਪਾ ਕਰਕੇ ਇੱਥੇ ਵਰਦੀਆਂ ਅੱਗਾਂ 'ਚੋਂ ਵਰਦੀਆਂ ਗੋਲੀਆਂ 'ਚੋਂ ਲਿਆ ਲਿਆ ਕੇ ਬਚਾ ਕੇ ਇੱਥੇ ਲਿਆਉਂਦਾ, ਉਹਨਾਂ ਨੂੰ ਜ਼ਰੂਰ ਚੇਤਾ ਰੱਖਣਾ ਚਾਹੀਦਾ, ਅੱਗੋਂ ਬੱਚਿਆਂ ਨੂੰ ਦੱਸਣਾ ਚਾਹੀਦਾ। ਟਰੈਕਟਰਾਂ ਵਾਸਤੇ ਮਾੜਾ ਦੱਸਣਿਆ ਘੱਲਿਆ, ਇੰਨੇ ਟਰੈਕਟਰ ਆ ਗਏ ਨੇ, ਵਰਨੀ ਦਾ ਸਾਰਿਆਂ ਨੂੰ ਪਤਾ ਵੀ ਇੱਥੇ ਵਰਨੀ ਹੁੰਦੀ ਹੈ, ਉਹ ਸੱਦ ਸੱਦ ਕੇ ਜਾ ਕੇ ਲਿਆਉਣੇ ਪੈਂਦੇ ਨੇ, ਅਤੇ ਕਿਉਂ ਸੱਦ ਕੇ ਲਿਆਉਣੇ ਪੈਣ, ਆਪਣੇ ਆਪ ਹੀ ਤੁਹਾਡੇ ਸਗੁਰਾਂ ਦੀ ਕਿਰਪਾ ਕੀਤੀ ਹੈ ਤੁਹਾਡੇ 'ਤੇ, ਇੱਕ ਇੱਕ ਪਰਿਵਾਰ ਦੇ ਇੰਨੇ ਜੀ ਨੇ, ਜੇ ਇੱਕ ਇੱਕ ਮਹੀਨਾ ਲੈ ਲੈਣ ਤਾਂ ਇੱਕ ਇੱਕ ਪਰਿਵਾਰ ਦੇ ਜੀ ਲਗਾ ਸਕਦੇ ਨੇ ਇੱਕ ਮਹੀਨਾ ਆਰਾਮ ਨਾਲ ਸਾਲ ਪਿੱਛੋਂ, ਕੋਈ ਔਖੀ ਗੱਲ ਨਹੀਂ। ਪ੍ਰਦੇਸ਼ ਗਿਆਂ ਨੂੰ, ਬਾਹਰ ਜਾ ਕੇ ਹੋਰ ਕੋਈ ਕੰਮਾਂ ਕਾਰਾਂ ਨੂੰ ਕਈ ਕਈ ਮਹੀਨੇ ਲੰਘ ਜਾਂਦੇ ਨੇ, ਭਜਨ ਬਾਣੀ ਵਾਲੇ ਪਾਸੇ ਤਕੜੇ ਹੋ ਕੇ ਲੱਗੋ, ਜਿਵੇਂ ਜਿਵੇਂ ਭਜਨ ਬਾਣੀ ਵਾਲੇ ਪਾਸੇ ਲੱਗਾਂਗੇ, ਜਿਵੇਂ ਤਿਵੇਂ ਮਨ ਦੇ ਜਿੰਨਾ ਕੁਝ ਕਰਦੇ ਹਾਂ ਨਾ, ਇਹ ਆਪਣੇ ਸੁੱਖ ਦੀ ਪ੍ਰਾਪਤੀ ਵਾਸਤੇ ਕਰਦੇ ਹਾਂ। ਜੇ ਭਜਨ ਬਾਣੀ ਕੀਤਾ ਜਾਵੇ, ਇਹ ਸੁੱਖ ਸਾਡੇ ਸਾਰੇ ਪਿੱਛੇ ਆ ਜਾਣਗੇ ਆਰਾਮ ਨਾਲ। ਤਾਂ ਗੁਰੂ ਰਾਮ ਸਿੰਘ ਨੇ ਹੁਕਮਨਾਮੇ 'ਚ ਲਿਖਿਆ, ਭਜਨ ਬਾਣੀ ਵਾਲੇ ਦੀ ਥੋੜ੍ਹੀ ਕਿਰਤ ਕਮਾਈ 'ਚ ਵੀ ਬਰਕਤ ਪੈ ਜਾਏਗੀ। ਹੁਣ ਬਹੁਤੀ ਕਿਰਤ ਕਮਾਈ ਕਰਕੇ ਬਰਕਤ ਨਾ ਪਵੇ ਉਹ ਚੰਗੀ ਹੈ, ਜਾਂ ਥੋੜ੍ਹੀ ਕਿਰਤ ਕਮਾਈ 'ਚ ਖੇਚਲ ਥੋੜ੍ਹੀ ਕੀਤੀ ਜਾਵੇ ਤਾਂ ਬਰਕਤ ਬਹੁਤੀ ਪਵੇ ਉਹ ਚੰਗੀ ਹੈ, ਇਹ ਹਿਸਾਬ ਲਾ ਲਓ ਆਪਣਾ। ਪਰ ਤੁਹਾਡੇ 'ਚ ਬਹੁਤ ਸਾਰੇ ਆਦਮੀਆਂ ਦਾ ਤਜਰਬਾ ਹੈ ਕਿ ਇਸ ਤਰ੍ਹਾਂ ਹੁੰਦਾ। ਬੀਕਾਨੇਰ 'ਚ 3-4 ਭਰਾ ਸਨ ਇਕੱਠੇ, ਇੱਕੋ ਜਿਹਾ ਮੋਗਾ, ਇੱਕੋ ਜਿਹੀ ਜ਼ਮੀਨ, ਇੱਕ ਦੇ ਘਰ ਸਾਧ ਸੰਗਤ ਬਹੁਤੀ ਜਾਂਦੀ ਸੀ, ਦੂਜੇ ਦੇ ਘੱਟ, ਉਦੋਂ ਤੀਸਰੇ ਦੇ ਉਦੋਂ ਘੱਟ, ਚੌਥੇ ਦੇ ਉਦੋਂ ਘੱਟ, ਉਹ ਦੱਸਦੇ ਸਨ ਉੱਨੀ ਉੱਨੀ ਫਸਲ ਦਾ ਘਾਟਾ ਉਹਨਾਂ 'ਚ ਹੁੰਦਾ ਸੀ ਜਿੰਨਾਂ ਦੇ ਘੱਟ ਜਾਂਦੀ ਸੀ ਸਾਧ ਸੰਗਤ। ਜਮੀਲ ਇੱਕੋ ਜੀ ਤੁਹਾਡੇ ਸੰਤ ਨਗਰ 'ਚ ਇੱਕ ਸੰਤ ਗੁਲਾਬ ਸਿੰਘ ਹੋਰੀ ਆ ਕੇ ਰਹੇ ਨੇ, ਤੁਹਾਨੂੰ ਪਤਾ ਵੀ ਉਹ ਕਿੰਨੀ ਕੁ ਕਮਾਈ ਕਰਦੇ ਸਨ ਹਲਵਾਉਣ ਦੀ ਜਾਂ ਹੋਰ ਕਿਸੇ ਪਾਸੇ ਦੀ, ਪਰ ਇੱਕ ਕਮਾਈ ਉਹ ਬਹੁਤ ਵੱਡੀ ਕਰਦੇ ਸੀ, ਮੂਰਖਕਾਰਾ ਲਾਈਆ ਨਾਨਕ ਹਰ ਕੰਮੇ, ਅਤੇ ਉਹਨਾਂ ਦੇ ਭਾਂਡਿਆਂ ਨੂੰ ਬਿੱਲੀਆਂ ਬੁੱਲੀਆਂ ਜਾਂ ਕੁੱਤੇ ਵਗੈਰਾ ਮੂੰਹ ਨਹੀਂ ਸਨ ਲਾਉਂਦੇ, ਉਹਨਾਂ ਦੀ ਰਾਖੀ ਕੌਣ ਕਰਦਾ? ਤੁਸੀਂ ਸੁਣਦੇ ਹੋ ਧੰਨੇ ਨੇ ਡੱਕੇ ਮੋੜਦਾ ਸੀ ਅਤੇ ਨਾਮੇ ਦਾ ਫਲਾਣਾ ਕੰਮ ਕੀਤਾ, ਫਲਾਣੇ ਦਾ ਫਲਾਣਾ ਕੰਮ ਕੀਤਾ, ਸਾਡੇ ਸਾਹਮਣੇ ਆ ਸਾਰੀਆਂ ਗੱਲਾਂ ਹੋ ਰਹੀਆਂ, ਸਾਨੂੰ ਉਹ ਚੇਤਾ ਰੱਖਣਾ ਚਾਹੀਦਾ ਅਤੇ ਤਕੜੇ ਹੋ ਕੇ ਨਾ ਇਹ ਹੈ ਬੜਾ ਔਖਾ ਕੰਮ, ਲਿਖ ਦਿੱਤਾ ਆਖਣਾ ਔਖਾ ਸੱਚਾ ਨਾ, ਕਿੰਨੇ ਗੱਲਾਂ ਕਰਦੇ ਹਾਂ ਦੋ ਰਾਤਾਂ ਲੰਘਾ ਰਹੀ ਹੈ, ਤਾਂ ਤੁਹਾਨੂੰ ਟਰੈਕਟਰ ਚਲਾਉਣ ਲਾ ਛੱਡੀ ਹੈ ਨਾ, ਮੇਰੇ ਖਿਆਲ ਦੋ ਰਾਤਾਂ ਕੱਢ ਹੀ ਜਾਓਗੇ ਤੁਸੀਂ, ਕੱਢ ਜੇ ਭੈਣ ਬਾਣੀ ਵਾਸਤੇ ਇੱਕ ਘੰਟਾ ਇਸ ਤਰ੍ਹਾਂ ਜਾਪਦਾ ਤੁਸੀਂ ਆਪ ਦੇਖ ਲਓ, ਤਾਂ ਤਕੜੇ ਹੋ ਕੇ ਉਦੋਂ ਕਰੋ, ਭਜਨ ਬਾਣੀ ਵਾਲਾ ਪਾਸਾ ਸਾਡਾ ਬਹੁਤ ਛੁੱਟਦਾ ਜਾਂਦਾ, ਸਾਧ ਸੰਗਤ ਨੇ ਬਹੁਤ ਕਿਰਪਾ ਕੀਤੀ ਹੈ ਜਿਹੜਾ ਇਹ ਕੰਮ ਕੀਤਾ, ਹੁਣ ਇੱਥੇ ਪ੍ਰਸ਼ਾਦਾ ਤੁਸੀਂ ਛਕਣਾ ਅਤੇ ਮੈਂ ਇਹ ਪੰਗਤਾਂ ਦੇ ਵਿੱਚ ਖਲੋਣਾ ਜਾ ਕੇ ਅਤੇ ਪੁੱਛਣਾ ਇੱਕ ਇੱਕ ਬੰਦਾ ਕਿੰਨੇ ਕਿੰਨੇ ਮੁੰਡੇ ਘੱਲਦਾ ਉੱਥੇ ਨਾਮ ਸਿਰਨ ਵਾਸਤੇ, ਇਹ ਬਹੁਤ ਜ਼ਰੂਰੀ ਗੱਲ ਹੈ ਬਈ ਜਿਹੜੀ ਸਾਡੀ ਭੁੱਲਦੀ ਜਾਂਦੀ ਹੈ। ਝਾੜੂ ਟੋਕਰੀ ਭੰਗੀਆਂ ਦਾ ਨਿਸ਼ਾਨ ਸੀ ਅਤੇ ਇੱਕ ਭੰਗੀ ਨੂੰ ਇਲਾਜ ਮਿਲ ਗਿਆ ਅਤੇ ਉਹ ਆਪਣੀ ਝਾੜੂ ਟੋਕਰੀ ਨਾਲ ਰੱਖੀ ਕਿ ਮੈਨੂੰ ਆਪਣਾ ਉਹ ਪੁਣਾ ਭੰਗੀ ਪੁਣਾ ਭੁੱਲ ਨਾ ਜਾਵੇ, ਮੈਨੂੰ ਯਾਦ ਰਹੇ ਕਿ ਮੈਂ ਕਿੱਥੋਂ ਆਇਆ, ਅਤੇ ਸਾਡੀ ਏਡੀ ਵਧੀਆ ਨਿਸ਼ਾਨੀ ਗੜਵੇ ਡੋਰੀਆਂ ਆਸਣ ਪੁੱਗੇ ਵਾਲਾ ਹੈ ਕਿਸੇ ਕੋਲ? ਟਰੈਕਟਰਾਂ 'ਤੇ ਕਿੰਨੀ ਕੀਮਤ ਲੱਗਦੀ ਹੈ, ਗੜਵੇ ਡੋਰੀਆਂ 'ਤੇ ਕਿੰਨੀ ਕੀਮਤ ਲੱਗਦੀ ਦੱਸੋ, ਪੌਵਾਂ 'ਤੇ ਕਿੰਨੀ ਕੀਮਤ ਲੱਗਦੀ ਹੈ, ਪਰ ਧਿਆਨ 'ਚ ਨਿਕਲ ਗਈਆਂ ਨੇ ਚੀਜ਼ਾਂ ਅਤੇ ਤੁਸੀਂ ਧਿਆਨ 'ਚ ਕਰਨੀਆਂ ਨੇ। ਸੋ ਹੁਣ 1500 ਤੋਂ 10 ਕੁ ਤੱਕ ਭੈਣੀ ਸਾਹਿਬ ਨਿਤਨੇਮ ਸ਼ੁਰੂ ਹੋਣਾ, ਤੋ ਤਕੜੇ ਹੋ ਗਏ ਉਦਮ ਕਰਕੇ ਮੈਨੂੰ ਪਤਾ ਲੱਗਾ ਬੜੀ ਸਾਹਸ ਉਹਨੇ ਕਿਰਪਾ ਕੀਤੀ ਹੈ, ਇਸ ਵਿੱਚ ਸੋਕਾ ਬਹੁਤ ਪਿਆ, ਸਾਰੇ ਆਪਣੇ ਕੰਮ ਛੱਡ ਕੇ 8-8-10 ਦਿਨਾਂ ਦੇ ਵਿੱਚ ਸਮੇਟ ਕੇ ਤਿਆਰੀ ਕਰਕੇ ਵੀ ਉਸ ਦਿਨ ਜ਼ਰੂਰ ਜਾਣਾ, ਪਿੰਡਾਂ ਵਿੱਚ ਜਿਹੜੇ ਬੰਦੇ ਆ ਉਹਨਾਂ ਮੈਨੂੰ ਦੱਸਿਆ ਵੀ ਇੰਨਾ ਸੋਕਾ ਇਸ ਵੇਲੇ ਬਾਰਿਸ਼ ਨਹੀਂ ਹੋ ਰਹੀ, ਟਿਊਬਵੈੱਲ ਛੱਡ ਕੇ ਸਾਰਾ ਕੰਮ ਛੱਡ ਕੇ ਤੁਸੀਂ ਇੱਥੇ ਆਏ, ਅਤੇ ਇਹ ਵੀ ਕਿਰਪਾ ਕਰੋ ਆਪਣੇ ਕੰਮ ਸਮੇਟ ਕੇ ਅਜੇ ਦਿਨ ਹੈ ਨਾ ਉਹਨਾਂ ਦੇ ਉਨੇ ਚਿਰ ਵਿੱਚ, ਅਤੇ ਉਹ ਕਿਸ ਤਰ੍ਹਾਂ ਕਰਨਾ ਹੈ, ਕੋਈ ਇੱਕ ਘਰ 'ਚੋਂ 2 ਮੁੰਡੇ ਆ ਜਾਣ, 4 ਆ ਜਾਣ, 1 ਆ ਜਾਏ, ਅਤੇ ਉਹ ਆ ਕੇ ਉੱਥੇ ਲੱਗਣੇ ਚਾਹੀਦੇ ਨੇ, ਬੱਚਿਆਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਮਰਿਆਦਾ ਰੱਖਣੀ, ਕਿਸ ਤਰ੍ਹਾਂ ਜੰਗਲ ਜਾਣਾ, ਇਸ਼ਨਾਨ ਕਰਨਾ, ਹੱਥ ਮਾਂਜਣੇ ਨੇ, ਦਾਤਨ ਕਰਨੀ ਹੈ, ਕਿਵੇਂ ਸਣੇ ਕੇ ਅਸੀਂ ਇਸ਼ਨਾਨ ਕਰਨਾ ਹੈ, ਮਜ਼ਾਰਾ ਕਿਵੇਂ ਰੱਖਣੀ ਹੈ, ਇਹ ਸਾਡੀ ਗੱਲ ਬੜੀ ਜ਼ਰੂਰੀ ਜੀ, ਸਾਡੀ 'ਚ ਛੁੱਟਦੀ ਜਾਂਦੀ ਹੈ। ਅਤੇ ਅੱਗੇ ਤੁਹਾਨੂੰ ਪਤਾ ਪੁਰਾਣੇ ਸਰੀਰਾਂ ਨੂੰ, ਜੇ ਸੰਤ ਨਗਰ ਕਿਸੇ ਦੇ ਘਰ ਨਲਕਾ ਲੱਗਾ ਸੀ ਤਾਂ ਬੜਾ ਉਹ ਭੈੜਾ ਲੱਗਦਾ ਸੀ ਕਿ ਇਹ ਨਲਕਾ ਕਿਉਂ ਲਾ ਰਿਹਾ ਨੇ, ਸਾਰੇ ਤਿਆਰ ਹੁੰਦੇ ਨੇ ਪੁੱਟੋ ਨਲਕਿਆਂ ਦਾ ਜਾ ਕੇ, ਹੁਣ ਪਛਾਦੇ ਪਾਣੀ ਛਕੋ, ਕੰਮ 'ਤੇ ਜੇ ਕੰਮ ਜਿਹੜਾ ਨਾ ਉਹ ਪੂਰਨ ਸਿੰਘ ਆਪਣਾ ਭੈਣੀ ਸਾਹਿਬ ਵਾਲਾ ਜਿਹੜਾ ਉਹ ਆਉਂਦਾ ਹੁੰਦਾ, ਕੰਮ ਜਿਹੜਾ ਉਹ ਕੰਮ ਦਾ ਮਤਲਬ ਹੁੰਦਾ ਘੱਟ, ਜਿਹੜਾ ਘੱਟ ਪੂਰਾ ਕਿਸ ਨਾਲ ਹੋ ਸਕਦਾ, ਪੂਰਾ ਹੋ ਹੀ ਨਹੀਂ ਸਕਦਾ, ਕੰਮ ਨਹੀਂ ਪੂਰਾ ਹੋ ਸਕਦਾ, ਹੁਣ ਜਾਪਦਾ ਸੀ ਵੀ ਕਈ ਸਰੀਰਾਂ ਨੂੰ ਵੀ ਘੱਟਾ ਹੋਰ ਲਾ ਜਾਣ, ਮੈਂ ਕਿਹਾ ਨਹੀਂ ਬਸ ਕਰ, ਹੁਣ ਫਿਰ ਜਦੋਂ ਕਿਤੇ ਦਰਸ਼ਨ ਵੇਲੇ ਮੌਕਾ ਮਿਲੇਗਾ ਸਾਹ ਸੁਣ ਕਿਰਪਾ ਕਰ ਗਿਆ, ਬਿਲਕੁਲ ਥਾਂ ਮੈਦਾਨ ਹੀ ਬਣਾ ਤਾ ਉਸਨੇ ਕਿਤੇ ਕਿਤੇ ਢਾ ਕੇ, ਫਿਰ ਸਰੀਰ ਦਾ ਵਿਚਾਰ ਹੈ ਜੇ ਬਹੁਤੇ ਟਰੈਕਟਰ ਆ ਗਏ ਨੇ ਕੰਮ ਥੋੜ੍ਹਾ ਆਇਆ, ਮੇਰਾ ਐਸਾ ਵਿਚਾਰ ਨਹੀਂ, ਮੈਂ ਸਮਝਦਾ ਵੀ ਸ਼ਾਇਦ ਥੋੜ੍ਹੇ ਟਰੈਕਟਰ ਆਉਂਦੇ ਤੇ ਕਈ ਦਿਨ ਲੱਗੇ ਰਹਿੰਦੇ ਨਾ, ਇਹ ਤੁਹਾਡੇ 200 ਟਰੈਕਟਰ ਆਇਆ ਨਾ, ਇੱਕ ਟਰੈਕਟਰ 200 ਦਿਨ ਲੱਗਾ ਰਹਿੰਦਾ ਇਹਨਾਂ ਕੰਮ ਕਰ ਲੈਂਦਾ, ਮੇਰਾ ਨਹੀਂ ਖਿਆਲ ਇਸ ਤਰ੍ਹਾਂ ਕਰ ਸਕਦੇ। ਸੋ ਤੁਸੀਂ ਜਿਹੜੀ ਤੁਹਾਨੂੰ ਗੱਲ ਆ ਕਿ ਤੁਸੀਂ ਜਿੰਨੇ ਆਏ ਹੋ ਸਾਰੇ ਤੁਹਾਡੇ 'ਚੋਂ ਇੱਕ ਪ੍ਰਣ ਕਰਕੇ ਜਾਓ ਵੀ ਤੁਹਾਡੇ 'ਚੋਂ ਕੋਈ ਬੰਦਾ ਨਹੀਂ ਰਹੇਗਾ ਜਿਹੜਾ ਇੱਕ ਘੰਟਾ ਨਾਮ ਸਿਮਰਨ ਨਹੀਂ ਕਰੇਗਾ, ਤੁਹਾਡੇ 'ਚੋਂ ਕੋਈ ਘਰ ਨਹੀਂ ਹੋਏਗਾ ਜਿਹੜਾ ਇੱਕ ਘਰ ਪਾਠ ਪ੍ਰਤੀ ਇੱਕ ਪਾਠ ਮਹੀਨੇ ਦਾ ਨਹੀਂ ਕਰੇਗਾ, ਤੁਹਾਡੇ 'ਚੋਂ 1 ਤੋਂ ਲੈ ਕੇ 2, 4, 5 ਜੀ ਜਿਤਨੇ ਜ਼ਰੂਰ ਪਹੁੰਚਣ ਕਿਰਪਾ ਕਰਕੇ, ਇਹ ਮੇਰੀ ਅਰਜ਼ ਹੈ। ਅਤੇ ਹੋਰ ਫਿਰ ਦੁਬਾਰਾ ਸਾਹ ਸੰਗਤ ਦਾ ਧੰਨਵਾਦ ਕਰਦਾ, ਤੁਹਾਡੀ ਸੇਵਾ ਵੀ ਕੋਈ ਨਹੀਂ ਕਰ ਸਕੇ, ਜਲ ਪਾਣੀ ਪ੍ਰਸ਼ਾਦਾ ਕੜਾਹ ਪ੍ਰਸ਼ਾਦ ਜਿਹੜਾ ਚਾਹੀਦਾ, ਪਰ ਫਿਰ ਵੀ ਤੁਸੀਂ ਬਹੁਤ ਸੇਵਾ ਕੀਤੀ, ਖੇਚਲ ਕੀਤੀ ਹੈ।
ਮਨਬਿਰਤੀ ਇਕਾਦਰ ਕਰਨ ਲਈ, ਰਚਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਤਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਬਾਣੀ ਵਿੱਚ ਸਹੁਰਾਂ ਨੇ ਫਰਮਾਇਆ ਜਿਸ ਨਾਂ ਨਾਲ ਇਕੱਠੇ ਹੋਏ ਆ ਵਿਦਿਅਕ ਸੰਮੇਲਨ, ਜਿਹੜਾ ਇਹਦਾ ਨਾਂ ਰੱਖਿਆ ਉਹ ਵਿਦਿਅਕ ਸੰਮੇਲਨ, ਵਿਦਿਅਕ ਅਦਾਰੇ ਜਿੰਨੇ ਵੀ ਨੇ, ਮਾਸਟਰ ਨੇ ਜਿਹੜੇ ਪੜ੍ਹਾਈ ਕਰਾਉਂਦੇ ਨੇ, ਵਕੀਲ ਸਾਹਿਬ ਹੁੰਦੇ ਨੇ ਜਿਹੜੇ ਪੜ੍ਹਾਈ ਕਰ ਚੁੱਕੇ ਹੁੰਦੇ ਨੇ, ਇੰਜੀਨੀਅਰ ਹੁੰਦੇ ਨੇ, ਅਨੇਕ ਪ੍ਰਕਾਰ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਵਾਲੇ ਜਿਹੜੇ ਨੇ ਉਹ ਇੱਥੇ ਆਉਂਦੇ ਨੇ। ਪਰ ਵਿੱਦਿਆ ਦੇ ਬਾਰੇ ਜੋ ਸਤਿਗੁਰਾਂ ਨੇ ਲਿਖਿਆ ਉਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਦਾ ਵਿਚਾਰ ਗੁਰਬਾਣੀ ਅਨੁਸਾਰ ਤਾਂ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਗੁਰਬਾਣੀ ਦਾ ਪਾਠ ਕਰਦੇ ਹੋਈਏ। ਸਾਡੇ ਬੱਚੇ ਬੱਚੀਆਂ ਕਿੰਨੇ ਕੁ ਹੋਣਗੇ ਜਿਨ੍ਹਾਂ ਨੇ ਆਪ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਹੋਵੇਗਾ। ਬੀਬੀ ਬੇਅੰਤ ਕੌਰ ਜੀ ਨੂੰ ਆਖਾਂਗਾ ਮੈਂ ਵੀ ਉਹ ਥੋੜ੍ਹੀ ਜਿਹੀ ਕੋਸ਼ਿਸ਼ ਕਰਨਗੇ, ਜਿਹੜੀਆਂ ਲੜਕੀਆਂ ਆਈਆਂ ਨੇ ਜਾਂ ਜਿਹੜੀਆਂ ਆਉਣ ਉਹਨਾਂ ਤੋਂ ਪੂਰਾ ਪਤਾ ਕੀਤਾ ਜਾਵੇ ਕਿ ਉਹ ਕਿੰਨੀਆਂ ਕੁ ਪਾਠ ਕਰਨ ਦੇ ਯੋਗ ਹਨ, ਕਿੰਨੀਆਂ ਪਾਠ ਕਰਦੀਆਂ ਹਨ। ਇੱਕ ਤਾਂ ਉਹ ਕਿ ਯੋਗਤਾ ਬਣਾ ਲਈ ਪਾਠ ਕਰਨ ਦੀ ਅਤੇ ਮੁੜ ਕੇ ਉਹਨੂੰ ਛੱਡ ਦਿੱਤਾ, ਇੱਕ ਉਹ ਨੇ ਜਿਹੜੇ ਪਾਠ ਕਰਦੇ ਨੇ। ਜਿਹੜੇ ਵਕੀਲ ਸਾਹਿਬ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਉਹ ਕਿਤਾਬ ਬੜੀ ਵਾਰਾ ਪੜ੍ਹੀ ਹੁੰਦੀ ਹੈ, ਫਿਰ ਵਾਰ ਵਾਰ ਉਹਨੂੰ ਪੜ੍ਹਦੇ ਨੇ, ਵਾਰ ਵਾਰ ਉਹਨੂੰ ਪੜ੍ਹਦੇ ਨੇ, ਉਹਦੇ 'ਚੋਂ ਨਵੇਂ ਨਵੇਂ ਕਾਨੂੰਨ ਲੱਭਦੇ ਨੇ ਅਤੇ ਉਹਨਾਂ ਨੂੰ ਨਵੇਂ ਕਾਨੂੰਨ ਲੱਭਦੇ ਹੀ ਜਾਂਦੇ ਨੇ। ਕਈ ਐਸੀਆਂ ਗੱਲਾਂ ਕਿਤਾਬਾਂ ਦੀਆਂ ਗੁੱਠਾਂ 'ਚ ਰਹੇ ਨੇ ਜਿਹੜੀਆਂ ਉਹ ਖੋਲ੍ਹ ਕੇ ਫਿਰ ਕੱਢ ਲੈਂਦੇ ਨੇ। ਇੰਜੀਨੀਅਰ ਜਿਹੜੇ ਨੇ ਉਹ ਆਪਣੀ ਵਿੱਦਿਆ ਦੀਆਂ ਪੁਸਤਕਾਂ ਵਾਰ ਵਾਰ ਪੜ੍ਹਦੇ ਨੇ, ਫਿਰ ਵੇਖਦੇ ਨੇ ਕਿ ਜਿਹੜਾ ਮੇਰਾ ਅਧਿਐਨ ਹੈ ਉਹਦੇ ਅਤੇ ਉਹ ਪੁਸਤਕ ਦੇ ਵਿੱਚ ਕੋਈ ਫਰਕ ਤਾਂ ਨਹੀਂ, ਜਾਂ ਆਪਣੀ ਵਿੱਦਿਆ ਨੂੰ ਚੈੱਕ ਕਰਨ ਵਾਸਤੇ ਉਹਦੇ ਨਾਲ ਮਿਲਣ ਵਾਸਤੇ ਉਹ ਜ਼ਰੂਰ ਪੜ੍ਹਦੇ ਨੇ। ਹਵਾਈ ਜਹਾਜ਼ ਵਾਲੇ, ਇੱਥੇ ਤੁਹਾਡੇ ਵਿੱਚ ਇੱਕ ਲੜਕੀ ਆਈ ਜਿਹੜੀ ਆਪਣੇ ਨਾਮ ਧਾਰੀ ਦੀ ਲੜਕੀ, ਉਹ ਹੁਣੇ ਹੁਣੇ ਕਮਰਸ਼ੀਅਲ ਪਾਇਲਟ ਬਣੀ ਹੈ ਜੀ। ਹਵਾਈ ਜਹਾਜ਼ ਵਾਲੇ ਜਿਹੜੇ ਨੇ ਉਹ ਰੋਜ਼ ਰੋਜ਼ ਕਾਨੂੰਨ ਪੜ੍ਹਦੇ ਨੇ ਆਪਣੇ, ਤਾਂ ਮਸਾਂ ਤਾਕ ਹੁੰਦੇ ਨੇ ਆਪਣੇ ਕੰਮ ਵਿੱਚ। ਹੁਣ ਤਾਂ ਇੱਥੋਂ ਤੱਕ ਹੋ ਗਿਆ ਵੀ ਖੇਤੀਬਾੜੀ ਵਾਲੇ ਵੀ ਜਿਹੜੇ ਨੇ ਨਾ ਉਹਨਾਂ ਦੇ ਵਾਸਤੇ ਵੀ ਬਹੁਤ ਕਿਤਾਬਾਂ ਛਪ ਗਈਆਂ ਨੇ ਜਿਨ੍ਹਾਂ ਨੂੰ ਉਹ ਪੜ੍ਹਦੇ ਨੇ। ਅਸੀਂ ਆਪਣੇ ਜੀਵਨ ਨੂੰ ਉੱਚਾ ਕਰਨ ਵਾਸਤੇ ਜਿਸ ਗੁਰਬਾਣੀ ਦਾ ਪਾਠ ਕਰਦਾ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਆਸਪਾਸ ਜੀ ਨੇ ਹੁਣੇ ਹੁਣੇ ਤੁਹਾਨੂੰ ਆਖਿਆ ਸੀ ਨਾ ਵੀ ਚਲੋ ਇਹ ਕੰਮ ਕੀ ਕਰਨਾ, ਇਹਦੀ ਕੀ ਲੋੜ ਹੈ, ਇਹ ਸਾਨੂੰ ਇਸ ਤਰ੍ਹਾਂ ਜਾਪਦਾ ਇਹਦੇ ਵਾਸਤੇ, ਇਹ ਵਾਧੂ ਕੰਮ ਜਾਪਦਾ। ਹੁਣ ਇੰਨਾ ਫਰਕ ਪੈ ਜਾਵੇ ਜਿਸ ਗੱਲ ਦੇ ਵਿੱਚ ਕਿ ਜਿਸ ਕੰਮ ਦੀ ਅਤਿ ਲੋੜ ਹੈ, ਸਭ ਤੋਂ ਜ਼ਿਆਦਾ ਲੋੜ ਹੈ, ਹਰ ਸਮੇਂ ਲੋੜ ਹੈ, ਇੱਕ ਪਾਸਾ ਤਾਂ ਇਹ ਹੈ ਅਤੇ ਉਹ ਅਸੀਂ ਉਹਦੇ ਦੂਜੇ ਪਾਸੇ ਜਾ ਕੇ ਖਲੋ ਕੇ ਜਦੋਂ ਇਹ ਸੋਚਦੇ ਹਾਂ ਕਿ ਇਹਦੀ ਕੀ ਲੋੜ ਹੈ, ਬਹੁਤ ਪੁਰਾਣੀਆਂ ਗੱਲਾਂ ਨੇ, ਅੱਜ ਕੱਲ੍ਹ ਦਾ ਸਮਾਂ ਬੜਾ ਅੱਗੇ ਲੰਘਿਆ, ਉਸ ਵੇਲੇ ਅਸੀਂ ਆਪਣੇ ਅਸੂਲਾਂ ਨੂੰ ਪੜ੍ਹਨ ਤੋਂ ਕੁਤਾਹੀ ਕਰਕੇ ਅਸੀਂ ਉਹਦੇ 'ਚ ਕਿਸੇ ਦਾ ਨੁਕਸਾਨ ਨਹੀਂ ਕਰਦੇ, ਆਪਣਾ ਨੁਕਸਾਨ ਕਰਦੇ ਹਾਂ। ਜੇ ਕਿਸੇ ਦਾ ਕਰਦੇ ਹਾਂ ਤਾਂ ਉਹ ਆਪਣੀ ਔਲਾਦ ਦਾ ਕਰਦੇ ਹਾਂ। ਜਿਨ੍ਹਾਂ ਨੂੰ ਮਾਤਾ ਪਿਤਾ ਇਹ ਸਿੱਖਿਆ ਦੇਣ ਸਵੇਰੇ ਉੱਠ ਕੇ ਇਹ ਬਾਣੀ ਪੜ੍ਹੋ, ਇਹਦੇ ਮੁਤਾਬਕ ਜੀਵਨ ਬਣਾਓ, ਉਹਨਾਂ ਬੱਚਿਆਂ 'ਚੋਂ ਕਿੰਨੇ ਕੁ ਸਿਰੇ ਚੜ੍ਹਦੇ ਨੇ ਇਹ ਸਤਿਗੁਰੂ ਜਾਣਦਾ, ਕਿੰਨੇ ਆਦਮੀ ਹਵਾਈ ਜਹਾਜ਼ ਦਾ ਪਾਇਲਟ ਬਣਨ ਵਾਸਤੇ ਇਮਤਿਹਾਨ ਦਿੰਦੇ ਨੇ, ਕਿੰਨੇ ਇੰਜੀਨੀਅਰਿੰਗ ਵਾਸਤੇ ਦਿੰਦੇ ਨੇ, ਕਿੰਨੇ BA ਅਤੇ MA ਕਰਨ ਵਾਸਤੇ ਦਿੰਦੇ ਨੇ, ਉਹਨਾਂ 'ਚੋਂ ਕਿੰਨੇ ਕੁ ਸਿਰੇ ਚੜ੍ਹਦੇ ਨੇ, ਕਿੰਨੇ ਰਹਿ ਜਾਂਦੇ ਨੇ, ਇਹ ਤੁਸੀਂ ਸਭ ਜਾਣਦੇ ਹੋ। ਪਰ ਉਸ ਪਾਸਿਓਂ ਕਦੇ ਆਦਮੀ ਮੂੰਹ ਨਹੀਂ ਮੋੜਦਾ, ਉਹ ਫਲਾਣਾ ਆਦਮੀ ਰਹਿ ਗਿਆ ਸੀ, ਮੈਂ ਇਸ ਤਰ੍ਹਾਂ ਮਿਹਨਤ ਕਰਾਂਗਾ, ਮੈਂ ਨਹੀਂ ਰਵਾਂਗਾ। ਪਰ ਜਿਸ ਵੇਲੇ ਬਾਣੀ ਪੜ੍ਹਨ ਦਾ, ਭਜਨ ਕਰਨ ਦਾ ਸਮਾਂ ਆਉਂਦਾ, ਉਸ ਵੇਲੇ ਫਿਰ ਉਹਨਾਂ ਆਦਮੀਆਂ ਨੂੰ ਮਨ ਲੱਭੇਗਾ ਜਿਹੜੇ ਭਜਨ ਬਾਣੀ ਕਰਦੇ ਕਮਜ਼ੋਰੀ ਵਿਖਾ ਗਏ ਹੋਣ। ਫਲਾਣੇ ਆਦਮੀ ਨੇ ਗਲਤੀ ਕਰ ਦਿੱਤੀ ਭਜਨ ਕਰਕੇ ਉਹਨੂੰ ਕੀ ਫਾਇਦਾ, ਉਹ ਲੜ ਪਿਆ ਫਲਾਣੇ ਨਾਲ, ਇਸ ਤਰ੍ਹਾਂ ਦੀ ਗੱਲਾਂ ਅਸੀਂ ਲੱਭਾਂਗੇ। ਜੇ ਅਸੀਂ ਇਹ ਵੇਖਣ ਲੱਗ ਪਈਏ ਕਿੰਨੇ ਆਦਮੀਆਂ ਨੇ ਗੈਸ ਸਿਲੰਡਰ ਦੀ ਦੁਕਾਨਾਂ ਪਾਈਆਂ, ਉਹਨਾਂ ਨੂੰ ਬੜਾ ਫਾਇਦਾ ਹੋਇਆ, ਪਰ ਜੇ ਅਸੀਂ ਦੂਜੇ ਪੱਖ 'ਤੇ ਸੋਚ ਲਈਏ ਗੈਸ ਸਿਲੰਡਰ ਫਟ ਗਿਆ, ਫਲਾਣਾ ਬੰਦਾ ਮਰ ਗਿਆ, ਇਹਦਾ ਕੀ ਫਾਇਦਾ। ਜੇ ਕਰ ਲਿਆ ਜਾਵੇ ਵੀ ਫਲਾਣੇ ਆਦਮੀ ਨੇ ਫੈਕਟਰੀ ਲਾਈ ਸੀ, ਉਹਦਾ ਤਾਂ ਸਾਰੀ ਫੈਕਟਰੀ ਦਾ ਨੁਕਸਾਨ ਹੀ ਹੋ ਗਿਆ, ਫਿਰ ਕਦੇ ਸੋਚਦੇ ਵੀ ਫਾਇਦਾ ਨਹੀਂ ਇਸ ਫੈਕਟਰੀ ਲਾਉਣ ਦਾ। ਸੋ ਇਹ ਸੋਚ ਨੂੰ ਅਸਾਂ ਇਸ ਢੰਗ ਨਾਲ ਬਣਾਉਣਾ ਹੈ ਕਿ ਕਿਹੜੇ ਬੰਦੇ ਨੇ ਸਵੇਰੇ 2 ਵਜੇ ਉੱਠ ਕੇ ਭਜਨ ਕਰਦੇ ਨੇ। ਮੈਂ ਤੁਹਾਨੂੰ ਇੱਕ ਸੰਤ ਦੇ ਜੀਵਨ ਬਾਰੇ ਥੋੜ੍ਹਾ ਜਿਹਾ ਦੱਸ ਕੇ ਫਿਰ ਅਗਲੀ ਗੱਲ ਕਰਾਂਗਾ। ਇੱਕ ਸੰਤ ਬਿੰਦੂ ਸਿੰਘ ਜੀ ਹੋਏ ਨੇ ਸਬਾਜਪੁਰ ਦੇ, ਜਿਹੜੇ ਗੁਰਸਾਹੀ ਸਿੰਘ ਜੀ ਰਹਿੰਦੇ ਨੇ, ਆਸਾਮ ਵਿੱਚ ਰਹਿੰਦੇ ਨੇ, ਸੇਠ ਪਿਆਰਾ ਸਿੰਘ ਹੋਰਾਂ ਦੇ ਸਿਆਮ ਵਾਲਿਆਂ ਦੇ ਕੁੜਮ ਨੇ, ਉਹਨਾਂ ਦੇ ਇਹਨਾਂ ਦੇ ਗੁਰਸਾਹੀ ਸਿੰਘ ਜੀ ਦੇ ਦਾਦਾ ਜੀ ਸਨ। ਉਹ ਸਾਲ ਸੰਬੰਧ ਤਾਂ ਮੈਨੂੰ ਨਹੀਂ ਯਾਦ, ਪਰ ਉਹਨਾਂ ਦੀ ਜਿਹੜੀ ਘਟਨਾ ਗੁਰਸਾਹੀ ਸਿੰਘ ਹੋਰਾਂ ਤੋਂ ਸੁਣੀ ਉਹ ਮੈਂ ਤੁਹਾਨੂੰ ਦੱਸਦਾ। ਉਹਨਾਂ ਦੇ ਦਿਲ ਵਿੱਚ ਇਹ ਗੱਲ ਆਈ ਕਿ ਮੈਂ ਭਜਨ ਪੁੱਛਾਂ ਅਤੇ ਆਪਣਾ ਜੀਵਨ ਉੱਚਾ ਕਰਾਂ। ਇਹ ਸੋਚ ਕੇ ਉਹ ਇੱਕ ਨਾਮਧਾਰੀ ਸੰਤ ਦੇ ਕੋਲ ਗਏ। ਉਹਨਾਂ ਨੂੰ ਉਹਨਾਂ ਨੇ ਆਖਿਆ, ਸਰ ਜਮੀਰ ਸਿੰਘ ਹੋਰੀ ਗਿੱਲਾਂ ਵਾਲੇ, ਉਹਨਾਂ ਨੂੰ ਆਖਿਆ ਕਿ ਮੈਨੂੰ ਭਜਨ ਦਿਓ। ਉਹਨਾਂ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ ਤੂੰ ਜਾ ਆਪਣੇ ਘਰ ਜਾ ਕੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਬੈਠਿਆ ਕਰ, ਇੱਕ ਸਾਲ ਭਰ ਬੈਠ। ਇਹ ਧਿਆਨ ਰੱਖਣਾ ਕਿ ਜਿਸ ਨੂੰ ਲੋੜ ਆ ਉਹ ਕਿੰਨਾ ਵਕਤ ਦਿੰਦਾ ਇਸ ਕੰਮ ਵਾਸਤੇ। ਉਹਨਾਂ ਕਿਹਾ ਸਾਲ ਵਾਸਤੇ ਤੂੰ ਤੜਕੇ ਇਸ਼ਨਾਨ ਕਰਕੇ ਅੰਦਰ ਬੈਠ ਜਾਇਆ ਕਰ, ਤੈਨੂੰ ਆਪੇ ਨਾਮ ਮਿਲੇਗਾ। ਆਪਣੇ ਕੋਲ ਆਪਣੇ ਮਨ ਕੋਲ ਤਾਕਤ ਹੈ ਇੰਨੀ ਕਿ ਵੀ ਅਸੀਂ ਮਹੀਨਾ ਜਾਂ 20 ਦਿਨ ਵੀ ਬੈਠ ਸਕੀਏ ਇਹੋ ਜਿਹੇ ਕੰਮ ਵਾਸਤੇ। ਪ੍ਰਸਾਦ ਸਿੰਘ ਜੀ ਉਹ ਸਾਲ ਭਰ ਬੈਠਾ। ਸਾਲ ਤੋਂ ਬਾਅਦ ਜਾ ਕੇ ਉਹਨੇ ਸੰਤਾਂ ਨੂੰ ਆਖਿਆ, ਜੀ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ। ਸੰਤਾਂ ਨੇ ਆਖਿਆ ਇੱਕ ਸਾਲ ਹੋਰ ਬੈਠ। ਉਹ ਫਿਰ ਇੱਕ ਸਾਲ ਬੈਠਣ ਵਾਸਤੇ ਚਲਾ ਗਿਆ। ਸਾਲ ਭਰ ਫਿਰ ਬੈਠਾ। ਫਿਰ ਜਾ ਕੇ ਸੰਤਾਂ ਨੂੰ ਉਹਨਾਂ ਨੇ ਆਖਿਆ ਭਾਈ ਜੀ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ। ਉਹਨਾਂ ਨੇ ਆਖਿਆ ਇੱਕ ਸਾਲ ਹੋਰ ਬੈਠ। ਜਿਹੜਾ ਆਪਣੇ ਮਨ 'ਤੇ ਆਪਾਂ ਨੂੰ ਵੱਟੇ ਪਾ ਕੇ ਸੋਚਣਾ ਚਾਹੀਦਾ, ਆਪਾਂ ਇਹ ਕੰਮ ਕਰ ਸਕਦੇ ਹਾਂ। ਰਾਜ ਸਿੰਘ ਜੀ 3rd ਸਾਲ ਵਿੱਚ ਬੈਠਾ, ਕੁਝ ਸਮਾਂ ਪਾ ਕੇ ਉਹ ਅੰਦਰ ਬੈਠਾ। ਅੰਦਰ ਬੈਠਿਆਂ ਹੀ ਸੰਤ ਉਹਦੇ ਕੋਲ ਪਹੁੰਚ ਗਏ ਨੇ, ਜਮੀਤ ਸਿੰਘ ਹੋਰੀ। ਇਹ ਇਸ ਤਰ੍ਹਾਂ ਪਹੁੰਚ ਜਾਂਦੇ ਨੇ ਜਿਵੇਂ ਬੂਹਾ ਬਿਲਕੁਲ ਬੰਦ ਕਰ ਦਈਏ। ਅਤੇ ਜਿਹੜਾ ਫਰੀਦ ਜੀ ਨੇ ਲਿਖਿਆ, ਬਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਉਹ ਵੀ ਜਿਹੜੇ ਮੌਤ ਤੋਂ ਛੁਡਾਉਣ ਵਾਲੇ ਨੇ ਉਹ ਵੀ ਇਸੇ ਤਰ੍ਹਾਂ ਹੀ ਆਉਣ ਅਤੇ ਤਾਂ ਹੀ ਮੌਤ 'ਚ ਛੁਡਾ ਸਕਦੇ ਨੇ। ਉਹਨਾਂ ਨੇ ਆ ਕੇ ਉਹਨੂੰ ਇਹ ਗੱਲ ਆਖੀ ਕਿ ਹੁਣ ਤੇਰਾ ਭਾਂਡਾ ਸਾਫ਼ ਹੋ ਗਿਆ, ਹੁਣ ਤੈਨੂੰ ਨਾਮ ਮਿਲੇਗਾ। ਨਾਲ ਸੂਹੀ ਰਾਗ ਦੀ ਇੱਕ ਤੁਕ ਪੜ੍ਹੀ, ਭਾਂਡਾ ਧੋਏ ਬੈਠ ਧੂਪ ਦੇਵੋ ਤਾਂ ਦੁੱਧ ਆ ਕੇ ਜਾਵੋ। ਜਦੋਂ ਅਸੀਂ ਕੋਈ ਦੁਕਾਨ ਦਾ ਵਿਹਾਰ ਕਰਨ ਲੱਗਦੇ ਹਾਂ, ਕੋਈ ਬੱਚਾ ਕੋਈ ਸਾਡਾ ਰਿਸ਼ਤੇਦਾਰ ਆ ਕੇ ਸਾਨੂੰ ਉਹਦੇ 'ਚੋਂ ਲਾਂਭੇ ਆਪਣੇ ਕੰਮ ਵੱਲ ਧਿਆਨ ਦਵਾਉਂਦਾ ਆਪਣੀ ਗੱਲ ਵੱਲ, ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਫਿਰ ਸਾਡਾ ਕੰਮ ਰਹਿ ਜਾਏਗਾ, ਮੇਰਾ ਕੰਮ ਰਹਿ ਜਾਏਗਾ, ਦੁਕਾਨ ਦਾ ਮੇਰਾ ਗਾਹਕ ਚਲਾ ਜਾਏਗਾ, ਮੇਰਾ ਇਸ ਤਰ੍ਹਾਂ ਹੋ ਜਾਏਗਾ। ਉੱਥੇ ਅਸੀਂ ਇਹ ਜ਼ਰੂਰ ਸੋਚਦੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਉਹ ਆਦਮੀ ਨਹੀਂ ਚੰਗੇ ਲੱਗਦੇ ਜਿਹੜੇ ਉਹਨਾਂ ਨੂੰ ਇਸ ਕੰਮ ਤੋਂ ਹਟਾਉਣ। ਬਹੁਤ ਵੱਡੇ ਵੱਡੇ ਕਥਾ ਨੇ ਇਹਦੀਆਂ, ਬਹੁਤ ਵੱਡੇ ਵੱਡੇ ਹਾਦਸੇ ਹੋ ਚੁੱਕੇ ਨੇ ਇਤਿਹਾਸ ਦੇ ਵਿੱਚ। ਪ੍ਰਹਿਲਾਦ ਕੋਠੇ ਅੰਦਰ ਰੱਖਿਆ, ਬਾਰ ਬੀਆ ਤਾਲਾ, ਨਿਰਭਉ ਬਾਲਕ ਗੂੜ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸ ਨੇ। ਪੂਜਾ ਬਾਅਦ ਭਿਲਾ ਕਰ ਡਾਰਿਓ, ਪੰਡ ਬੰਨ ਕੇ ਭਗਤਾਂ ਨੂੰ ਸੁੱਟਿਆ ਗਿਆ, ਹਾਥੀਆਂ ਦੇ ਕੇ ਸੁੱਟਿਆ ਗਿਆ, ਪਰ ਉਹਨਾਂ ਨੇ ਆਪਣਾ ਰਾਹ ਨਹੀਂ ਛੱਡਿਆ ਤਾਂ ਉਹ ਸਫਲ ਹੋਏ। ਉਹ ਸੰਤ ਰੁੱਡੂ ਸਿੰਘ ਜਿਹੜੇ ਨੇ ਉਹਨਾਂ ਨੂੰ ਫਿਰ ਉਹਨਾਂ ਨੇ ਨਾਮ ਦੇ ਕੇ ਇਹ ਆਖਿਆ, ਤੈਨੂੰ ਬਹੁਤ ਵਧੀਆ ਚੀਜ਼ ਦਿੱਤੀ ਹੈ, ਇਹਨੂੰ ਹੁਣ ਪੱਕਾ ਕਰ, ਇਹਦਾ ਅਭਿਆਸ ਕਰ, ਉਹਨੇ ਛੱਡੀ ਨਾ ਇਹਨੂੰ। ਫਿਰ ਉਹਨਾਂ ਨੇ ਕਿਸ ਤਰ੍ਹਾਂ ਭਜਨ ਕੀਤਾ, ਭਜਨ ਕਰਨਾ ਨੀਂਦਰ ਆ ਜਾਣੀ, ਕਿੱਲੀ ਨਾਲ ਰੱਸੀ ਬੰਨ੍ਹ ਕੇ ਅਤੇ ਵਾਲਾਂ ਨੂੰ ਪਾ ਦਿੱਤੀ ਵੀ ਜਦੋਂ ਮੈਨੂੰ ਹੋਜਕਾ ਵੱਜੇਗਾ ਮੇਰੀ ਨੀਂਦ ਖੁੱਲ ਜਾਏਗੀ ਅਤੇ ਮੈਂ ਆਪਣਾ ਇਹ ਕੰਮ ਜਿਹੜਾ ਉਹ ਕਰਾਂਗਾ, ਛੱਡਾਂਗਾ ਨਹੀਂ ਨੂੰ। ਫਿਰ ਭਜਨ ਕਰਦਿਆਂ ਕਰਦਿਆਂ ਬਹੁਤ ਉੱਚੀ ਉਹਨਾਂ ਦੀ ਬਿਰਤੀ ਹੋਈ। ਇੱਕ ਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੁਸ਼ਹਿਰੇ ਪਿੰਡ ਦੇ ਵਿੱਚ ਆਏ, ਜਿੱਥੋਂ ਦੇ ਆਸੇਰ ਕਿਰਪਾਲ ਸਿੰਘ ਹੋਰੀ, ਮਹਿੰਦਰ ਸਿੰਘ ਹੋਰੀ ਸਾਰੇ ਨੇ, ਉਹ ਨੁਸ਼ਹਿਰਾ ਪਿੰਡ ਉੱਥੇ ਆਏ। ਮਾਈ ਗੰਗੋ ਅਤੇ ਸੰਤ ਗੰਗਾ ਸਿੰਘ ਹੋਰੀ ਜਿਹੜੇ ਸਨ ਉਹਨਾਂ ਵੱਲ ਸਗਰਾਂ ਦਾ ਉਤਾਰਾ ਸੀ, ਅਤੇ ਇਹਨਾਂ ਨੇ ਸੰਤ ਰੁਲਦੂ ਸਿੰਘ ਹੋਰਾਂ ਨੇ ਦਿਲ ਵਿੱਚ ਸੋਚਿਆ ਵੀ ਮੈਂ ਸਗਰਾਂ ਦੇ ਚਰਨ ਪਵਾਵਾਂ ਘਰ, ਘਰ ਵਾਲੇ ਬਸਤਰ ਬਣਵਾਏ ਅਤੇ ਜੋੜਾ ਚਰਨਾਂ ਵਾਸਤੇ ਵੀ ਬਣਾ ਲਿਆ। ਸੱਚੇ ਪਾਤਸ਼ਾਹ ਉਹ ਅਰਜ਼ ਕੀਤੀ, ਮਨਜ਼ੂਰ ਹੋਈ, ਸਗਰਾਂ ਨੇ ਘਰ ਦਰਸ਼ਨ ਦਿੱਤੇ, ਬਾਕੀ ਬਸਤਰ ਮੱਥਾ ਟੇਕ ਦਿੱਤੇ ਅਤੇ ਜੋੜਾ ਨਾ ਮੱਥਾ ਟੇਕਿਆ ਲਿਆ ਕੇ। ਦਿਲ ਵਿੱਚ ਇਹ ਗੱਲ ਆ ਗਈ ਕਿ ਇਹ ਜੋੜਾ ਜਿਹੜਾ ਇਹ ਸਖਤ ਹੈ ਬੜਾ, ਸਗਰਾਂ ਦੇ ਚਰਨ ਬੜੇ ਕੋਮਲ ਨੇ ਅਤੇ ਸਗਰਾਂ ਨੂੰ ਜੋੜਾ ਲੱਗੇਗਾ, ਮੱਥਾ ਨਹੀਂ ਟੇਕਿਆ ਜੋੜਾ ਲਿਆ ਕੇ। ਪਰ ਜਿਸ ਤਰ੍ਹਾਂ ਬਾਣੀ ਲਿਖਿਆ ਨਾ, ਅੰਤਰ ਜਾਮੀ ਸਭ ਦੇ ਜਾਣਾ। ਸਗਰਾਂ ਨੇ ਆਖਿਆ ਰੁਲਦੂ ਸਿਆ ਉਹ ਜੋੜਾ ਲਾਇਆ, ਮੈਨੂੰ ਨਹੀਂ ਲੱਗਦਾ ਕੋਈ ਗੱਲ ਨਹੀਂ, ਫਿਕਰ ਨਾ ਕਰ, ਤੂੰ ਜੋੜਾ ਲਾਇਆ। ਉਹਨਾਂ ਨੇ ਚਰਨਾਂ ਨੂੰ ਮੱਥਾ ਟੇਕਿਆ, ਫਿਰ ਰਾਤ ਦਿਨ ਨਾਮ ਸਿਮਰਨ ਕਰਦੇ ਰਹੇ। ਇੱਕ ਹੋਰ ਪੁਰਾਣੇ ਕਿੰਨੀਆਂ ਗੱਲਾਂ ਨੇ, ਮੈਂ ਤੁਹਾਨੂੰ ਇੱਕ ਅੱਧੀ ਸੁਣਾ ਕੇ ਖਤਮ ਕਰ ਦਿਆਂਗਾ। ਉਹਨਾਂ ਦੇ ਪਿੰਡ ਵਿੱਚ ਬਿਮਾਰੀ ਪੈ ਗਈ, ਜਿਸ ਬੰਦੇ ਨੂੰ ਬਿਮਾਰੀ ਹੋਵੇ ਉਹ ਮਰ ਜਾਵੇ, ਜਿਹਨੂੰ ਬਿਮਾਰੀ ਹੋਵੇ ਮਰ ਜਾਵੇ। ਇੱਕ ਮਾਈ ਭੱਜੀ ਭੱਜੀ ਆਈ ਸੰਤਾਂ ਕੋਲ ਵੀ ਮੇਰਾ ਪੁੱਤਰ ਬਿਮਾਰ ਹੋ ਗਿਆ, ਉਹਨੇ ਮਰ ਜਾਣਾ, ਕਿਰਪਾ ਕਰੋ ਮਰੇ ਨਾ। ਸੰਤਾਂ ਨੇ ਆਖਿਆ ਉਹ ਨਹੀਂ ਮਰਦਾ, ਮੇਰਾ ਜਵਾਈ ਕੰਘੀ ਹੈ, ਕੰਗ ਪਿੰਡ ਉੱਥੋਂ ਕੰਗ ਬਰਗਨ ਜਿਹੜਾ ਉੱਥੇ ਆ ਉਹ ਮਰ ਗਿਆ। ਉਸੇ ਜਾ ਕੇ ਪਤਾ ਕੀਤਾ, ਜਵਾਈ ਮਰ ਗਿਆ। ਹੁਣ ਤੁਸੀਂ ਦੱਸੋ ਬਈ ਜਵਾਈ ਮਰ ਜਾਏ, ਧੀ ਰੰਡੀ ਹੋ ਕੇ ਘਰ ਆ ਪਵੇ, ਇਹ ਸਾਡਾ ਗ੍ਰਿਸਤੀ ਜੀਵਨ ਜਿਹੜਾ ਦੁਨਿਆਵੀ ਪੱਧਰ 'ਤੇ ਅਸੀਂ ਕਿੱਥੇ ਉਹਦੇ ਵਾਸਤੇ ਕੀ ਸੋਚ ਸਕਦੇ ਹਾਂ। ਪਰ ਉਹ ਥੋੜ੍ਹਾ ਜਿਹਾ ਇਸ ਤੋਂ ਤਾਂ ਹੋ ਗਏ ਸਨ, ਇਹ ਚੀਜ਼ਾਂ ਉਹਨਾਂ ਨੂੰ ਖਿੱਚ ਨਹੀਂ ਸਨ ਕਰਦੀਆਂ। ਦੱਸਦੇ ਨੇ ਕਿ ਧਰਤੀ ਦੀ ਖਿੱਚ ਨਾਲੋਂ ਜਿਹੜਾ ਕੋਈ ਵੀ ਕੋਈ ਚੀਜ਼ ਜਾਨ ਜਾਂ ਕੋਈ ਚੀਜ਼ ਦੂਰ ਹੋ ਜਾਂਦੀ ਹੈ ਉਹਨੂੰ ਧਰਤੀ ਦੀ ਖਿੱਚ ਨਹੀਂ ਕਰਦੀ ਅਤੇ ਫਿਰ ਉਹ ਉੱਤੇ ਬਹੁਤ ਚਿਰ ਰਹਿ ਜਾਂਦਾ। ਇਸ ਲਈ ਉਹਨਾਂ ਨੂੰ ਧਰਤੀ ਦੀ ਖਿੱਚ ਨਹੀਂ ਜਿਸ ਵੇਲੇ ਜਾਂਦੀ ਉਹ ਫਿਰ ਉਹ ਤਾਂ ਪਹੁੰਚ ਜਾਂਦੇ ਨੇ। ਫਿਰ ਉਹਨਾਂ ਦਾ ਅੰਤ ਸਮਾਂ ਜਿਸ ਵੇਲੇ ਆਇਆ, ਜਿਹੜਾ ਸਭ ਦਾ ਹੀ ਆਉਣਾ ਇਹਨੂੰ ਕੋਈ ਰੋਕ ਨਹੀਂ ਸਕਦਾ, ਅਕਾਲ ਪੁਰਖ ਨੇ ਰਚਨਾ ਐਸੀ ਬਣਾਈ ਹੈ। ਆਪਣੇ ਲੜਕੇ ਕਰਮ ਸਿੰਘ ਨੂੰ ਆਖਣ ਲੱਗੇ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ। ਮੰਜੇ 'ਤੇ ਢੋਲਾ ਕੋਲ ਬੈਠੇ ਨੇ ਅਤੇ ਪਾਠ ਕਰਦਿਆਂ ਕਰਦਿਆਂ ਜਿਸ ਵੇਲੇ ਪਾਠ ਪੂਰਾ ਹੋਇਆ ਅਤੇ ਸੰਤਾਂ ਵੱਲ ਵੇਖਿਆ, ਸੰਤ ਪੂਰੇ ਹੋ ਗਏ ਨੇ, ਪਤਾ ਹੀ ਨਹੀਂ ਲੱਗਾ ਉਹਨਾਂ ਨੇ ਕਿੰਨਾ ਚਿਰ ਪਹਿਲਾਂ ਦੱਸ ਦਿੱਤਾ ਸੀ ਕਿ ਮੈਂ ਇਸ ਸਰੀਰ ਛੱਡ ਜਾਣਾ। ਇਹ ਗੁਰਸਾਈ ਸਿੰਘ ਜਿਹੜਾ ਜੀ ਨੇ ਮੈਨੂੰ ਇਹ ਗੱਲ ਸੁਣਾਈ ਸੀ, ਮੈਂ ਉਹਨੂੰ ਪੁੱਛਿਆ, ਇੱਕ ਦੂਜੇ ਨੂੰ ਪੁੱਛਿਆ ਕਰੋ ਵੀ ਤੈਨੂੰ ਸਗਰਾਂ ਦੇ ਦਰਸ਼ਨ ਹੋਏ ਨੇ ਕਿ ਨਹੀਂ ਕਦੇ ਹੋਏ। ਜਦੋਂ ਤੁਸੀਂ ਪੁੱਛੋਗੇ ਜਿਹਨੂੰ ਨਹੀਂ ਵੀ ਨਾ ਹੋਏ ਉਹ ਵੀ ਆਖੇਗਾ ਗੱਲ ਤਾਂ ਚੰਗੀ ਹੈ, ਮੈਂ ਵੀ ਕੋਸ਼ਿਸ਼ ਕਰਾਂ ਮੈਨੂੰ ਹੋਣ ਅਤੇ ਮੈਂ ਕੋਈ ਗੱਲ ਦੱਸ ਸਕਾਂ ਆਪਣੀ। ਗੁਰਸਾਈ ਸਿੰਘ ਨੂੰ ਪੁੱਛਿਆ ਵੀ ਤੈਨੂੰ ਕੋਈ ਸਗਰਾਂ ਦੇ ਦਰਸ਼ਨ ਜਾਂ ਕਿਸ ਤਰ੍ਹਾਂ ਗੱਲਬਾਤ ਹੋਈ। ਉਹਨੇ ਆਖਿਆ ਵੀ ਮੇਰੇ ਦਿਲ ਵਿੱਚ ਇੱਕ ਵਾਰ ਬਹੁਤ ਤੀਬਰ ਇੱਛਾ ਹੋਈ ਵੀ ਸ਼ਬਦ ਜਿਹੜਾ ਹੈ ਸ਼ਬਦ ਆਏ ਸ਼ਬਦ ਕੀ ਚੀਜ਼ ਹੈ। ਸਗਰਾਂ ਫਿਰ ਉਹਨੂੰ ਖਾਇਆ, ਕਹਿੰਦਾ ਮੈਂ ਲੰਮਾ ਪਿਆ ਅਤੇ ਮੇਰੇ ਪ੍ਰਾਣ ਅੰਤ ਹੋ ਗਏ ਨੇ, ਸਰੀਰ ਵਿੱਚੋਂ ਜੀਵ ਆਤਮਾ ਨਿਕਲ ਗਿਆ, ਮੈਂ ਬੜੇ ਸੋਹਣੇ ਥਾਂ ਜਾ ਰਿਹਾ, ਮੈਨੂੰ ਮੈਂ ਕਦੇ ਇਸ ਦੁਨੀਆ 'ਤੇ ਇਹੋ ਜਿਹਾ ਥਾਂ ਨਹੀਂ ਵੇਖਿਆ, ਮੈਂ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ, ਅੱਗੇ ਬੜੀ ਰੋਸ਼ਨੀ ਹੈ। ਅਤੇ ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੈਠੇ ਨੇ, ਉਹ ਬਹੁਤ ਸਵਾਦ ਨਾਲ ਬੜਾ ਚਿਰ ਲਾ ਕੇ ਸੁਣਾਉਂਦਾ ਔਰ ਬਹੁਤ ਰੋਚਕ ਕਥਾ ਜਿਹੜੀ ਸੁਣਾਉਂਦਾ, ਕਹਿੰਦਾ ਮੈਂ ਕਦੇ ਨਹੀਂ ਇਸ ਤਰ੍ਹਾਂ ਦਾ ਥਾਂ ਵੇਖਿਆ। ਤੁਰਿਆ ਗਿਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੈਠੇ ਨੇ, ਉਹਨਾਂ ਨੇ ਆਖਿਆ ਇੱਥੇ ਬੈਠ ਜਾ। ਮੈਂ ਉੱਥੇ ਬੈਠ ਗਿਆ ਅਤੇ ਮੈਨੂੰ ਸਗਰਾਂ ਨੇ ਇਹ ਜਨਾਇਆ ਕਿ ਸਬਰ ਦਾ ਸੂਕ ਇਹ ਮੇਰਾ ਸਰੀਰ ਹੀ ਹੈ। ਸਬਰਾਂ ਨੇ ਆਖਿਆ ਇਹ ਦੱਸ ਭਈ ਜਿੱਥੇ ਤੂੰ ਬੈਠਾ ਥੱਲੇ ਧਰਤੀ ਹੈਗੀ ਆ? ਆਂਦਾ ਜੀ ਨਹੀਂ। ਉਹਨਾਂ ਨੇ ਆਖਿਆ ਭਈ ਚਾਨਣ ਤੈਨੂੰ ਦਿਸਦਾ ਹੈ? ਚਾਨਣ ਦਿਸਦਾ। ਉਹਨਾਂ ਆਖਿਆ ਕੋਈ ਚੰਦਰਮਾ, ਸੂਰਜ, ਕੋਈ ਤਾਰੇ, ਕੋਈ ਚੀਜ਼ ਦਿਸਦੀ ਹੈ? ਉਹਨਾਂ ਆਖਿਆ ਜੀ ਕੋਈ ਨਹੀਂ। ਇਹੋ ਜਿਹੇ ਬਹੁਤ ਸਾਰੇ ਭਜਨ ਕਰਕੇ ਸਬਰਾਂ ਨੇ ਉਹਨੂੰ ਇਹ ਵਿਖਾ ਦਿੱਤਾ ਕਿ ਸਬਰ ਦਾ ਸਰੂਪ ਇਹ ਹੈ। ਅੰਦਰ ਉਸ ਤੋਂ ਬਾਅਦ ਮੈਨੂੰ ਹੁਕਮ ਹੋ ਗਿਆ, ਮੈਂ ਵਾਪਸ ਆ ਗਿਆ ਅਤੇ ਮੇਰੇ ਸਰੀਰ ਵਿੱਚ ਪ੍ਰਾਣ ਆਏ ਨੇ। ਜਦੋਂ ਮੈਨੂੰ ਹੋਸ਼ ਆਈ, ਮੇਰੇ ਘਰ ਦੇ ਮੇਰੇ ਧੜੀਆਂ ਅਤੇ ਹੱਥ ਚੱਸਦੇ ਨੇ ਪਏ ਵੀ ਸਰੀਰ ਤੇਰਾ ਖਤਮ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਕਹਿੰਦਾ ਮੈਂ ਉਹ ਜਿਹੜਾ ਸਵਾਦ ਵੇਖਿਆ ਨਾ, ਉਹ ਮੈਂ ਨਾ ਪਹਿਲਾਂ ਵੇਖਿਆ ਨਾ ਮੈਂ ਮੁੜ ਕੇ ਕਦੇ ਵੇਖਿਆ। ਇੱਕ ਦਿਨ ਘਰ ਵਿੱਚ ਕੋਈ ਸਬਜ਼ੀ ਸਵਾਦ ਬਣ ਜਾਏ ਨਾ, ਉਹ ਫਿਰ ਘਰਦਿਆਂ ਨੂੰ ਜਾਂ ਲਾਂਗਰੀ ਨੂੰ ਅਗਲਾ ਆਖੇਗਾ ਜਿਹੜੀ ਉਸ ਦਿਨ ਬਣਾਈ ਸੀ ਨਾ ਉਹ ਬੜਾ ਸਵਾਦ ਸੀ, ਉਸ ਤਰ੍ਹਾਂ ਨਹੀਂ ਬਣਾ। ਸੋ ਮੈਂ ਸਿਰਫ ਤੁਹਾਨੂੰ ਇਹ ਜਿਹੜੀ ਗੱਲ ਕਹਿ ਰਿਹਾ ਸਾਂ, ਇਹ ਕਿਉਂ ਹੈ? ਅਸੀਂ ਉਹ ਗੁਰਬਾਣੀ ਦਾ ਪਾਠ ਕਰਨ ਵਾਲੇ ਸਨ, ਉਹ ਇਹ ਸੋਚਦੇ ਸਨ ਕਿ ਅਸਾਂ ਮਰਨਾ ਕਿਸ ਤਰ੍ਹਾਂ ਹੈ, ਅਸਾਂ ਆਪਣਾ ਜੀਵਨ ਕਿਸ ਤਰ੍ਹਾਂ ਦਾ ਬਣਾਉਣਾ। ਤਾਂ ਉਹ ਇਸ ਪਹੁੰਚ ਨੂੰ ਪਹੁੰਚਦੇ ਸਨ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਬਹੁਤ ਸਾਰੇ ਲੜਕੇ ਕਾਲਜਾਂ ਸਕੂਲਾਂ 'ਚ ਇਮਤਿਹਾਨ ਦੇਣ ਬੈਠਦੇ ਨੇ, ਸਾਰੇ ਤਾਂ ਪਾਸ ਨਹੀਂ ਹੋ ਜਾਂਦੇ। ਜਿਹੜੇ ਪਾਸ ਹੁੰਦੇ ਨੇ ਉਹ ਕੋਈ ਕਿੰਨੇ ਨੰਬਰਾਂ 'ਤੇ ਹੁੰਦਾ, ਕੋਈ ਕਿੰਨਿਆਂ 'ਤੇ ਹੁੰਦਾ, ਫਿਰ ਕਿੰਨੀਆਂ ਯੂਨੀਵਰਸਿਟੀਆਂ 'ਚੋਂ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਵੀ ਸਾਰਿਆਂ ਨਾਲ ਨੰਬਰ ਇੱਕ 'ਤੇ ਫਲਾਣਾ ਮੁੰਡਾ ਆਇਆ, ਬਾਕੀ ਸਾਰੇ ਪੜ੍ਹਾਈ ਛੱਡ ਦੇਣਗੇ, ਇੱਕ ਨੰਬਰ 'ਤੇ ਇੱਕੋ ਹੀ ਆ ਗਿਆ, ਬਾਕੀ ਤਾਂ ਆ ਨਹੀਂ ਸਕੇ, ਫਿਰ ਪੜ੍ਹਾਈ ਛੱਡ ਦੇਣਗੇ ਅਗਲੇ, ਕਦੇ ਨਹੀਂ ਛੱਡਦੇ। ਇਸੇ ਤਰ੍ਹਾਂ ਹੀ ਜੀ ਜੀ ਨੇ ਲਿਖਿਆ, ਜੈਸੇ ਆਪਣੇ ਧਨੈ ਪ੍ਰਾਣੀ ਮਰਨ ਮੰਡੈ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ। ਸੋ ਸਾਡੇ ਬੱਚੇ ਬੱਚੀਆਂ ਨੂੰ ਇਹ ਚਾਹੀਦਾ ਕਿ ਉਹ ਬਾਣੀ ਦਾ ਪਾਠ ਕਰਨ, ਉਹਦੇ ਵਿੱਚੋਂ ਇਹ ਵੇਖਣ ਕਿ ਸਿੱਖ ਕਿਸ ਤਰ੍ਹਾਂ ਦਾ ਹੁੰਦਾ, ਸਤਿਗੁਰੂ ਕਿਸ ਤਰ੍ਹਾਂ ਦਾ ਹੁੰਦਾ, ਸਤਿਗੁਰੂ ਕੀ ਕਰਦਾ, ਸਿੱਖ ਨੂੰ ਕਿਸ ਪੱਧਰ 'ਤੇ ਸਤਿਗੁਰੂ ਲੈ ਆਉਂਦਾ। ਜੇ ਉਹ ਤੁਸੀਂ ਪੜ੍ਹਨਗੇ ਨਾ, ਗੁਰ ਕਉ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਰਜੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਅਤੇ ਸੇਵਕ ਕੇ ਕਾਰਜ ਰਾਸ। ਕਾਰਜ ਰਾਸ ਇਹ ਨਹੀਂ ਮੈਂ ਸਕੂਲ 'ਚ ਇਮਤਿਹਾਨ 'ਚ ਪਾਸ ਹੋ ਗਿਆ, ਮੈਨੂੰ ਟਰੈਕਟਰ ਮਿਲ ਗਿਆ, ਮੈਨੂੰ ਜ਼ਮੀਨ ਮਿਲ ਗਈ ਹੈ, ਮੈਂ ਪ੍ਰਾਈਮ ਮਿਨਿਸਟਰ ਬਣ ਗਿਆ। ਕਾਰਜ ਉਹ ਰਾਸ ਜਿਹੜਾ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਸੰਤ ਰੁਲਦੂ ਸਿੰਘ ਉਹਨਾਂ ਨੇ ਸਰੀਰ ਛੱਡਿਆ ਦੱਸ ਕੇ ਕਿ ਮੈਂ ਇਸ ਦਿਨ ਚੜ੍ਹਾਈ ਕਰ ਜਾਣਾ, ਆਰਾਮ ਨਾਲ ਸਰੀਰ ਛੱਡ ਦਿੱਤਾ। ਇਹ ਸਭ ਤੋਂ ਵੱਡੀ ਪੜ੍ਹਾਈ ਹੈ ਜੇ ਅਸੀਂ ਇਹ ਪੜ੍ਹ ਸਕੀਏ। ਬੱਚੇ ਬੱਚਿਆਂ ਨੂੰ ਚਾਹੀਦਾ ਇਹ ਪੜ੍ਹਨ, ਪੜ੍ਹ ਕੇ ਉਸ ਤੋਂ ਇਹ ਵੇਖਣ ਸਾਡਾ ਜੀਵਨ ਕਿਸ ਤਰ੍ਹਾਂ ਦਾ, ਇਸ ਵੇਲੇ ਅਸੀਂ ਇਸ ਬਾਣੀ ਨੂੰ ਪੜ੍ਹ ਕੇ ਕਿੰਨਾ ਕੁ ਅੱਗੇ ਹੋਏ ਹਾਂ। ਜਿਸ ਵੇਲੇ ਥੋੜ੍ਹਾ ਜਿਹਾ ਆਦਮੀ ਨੂੰ ਪ੍ਰਾਪਤੀ ਹੋਣ ਲੱਗਦੀ ਹੈ ਨਾ, ਫਿਰ ਉਹਨੂੰ ਚੋਰ ਅਤੇ ਡਾਕੂ ਅਤੇ ਬੜਾ ਕੁਛ ਫਿਰ ਉਹਦੇ ਦੁਆਲੇ ਆਉਣ ਹੁੰਦਾ। ਤੁਹਾਨੂੰ ਪਤਾ ਸਾਡੇ ਮੁੰਡੇ ਹਾਕੀ ਖੇਡਦੇ ਸਨ ਅਤੇ ਉਹ ਜਿਹੜਾ ਕੁਛ ਸਾਲ ਵਿੱਚੋਂ ਉਹ ਕਮਜ਼ੋਰ ਹੋ ਗਿਆ, ਪੁੱਛਦਾ ਹੀ ਕੋਈ ਨਹੀਂ ਸਾਨੂੰ, ਉਹ ਜਾ ਕੇ ਤਰਲੇ ਕਰਦੇ ਸਨ ਤਾਂ ਹੀ ਸਾਨੂੰ ਕੋਈ ਰੱਖਦਾ ਨੌਕਰ। ਹੁਣ ਉਹਨਾਂ ਨੂੰ ਸਾਲ ਦੋ ਸਾਲ ਤੋਂ ਚੰਗੀ ਟ੍ਰੇਨਿੰਗ ਮਿਲੀ ਹੈ ਅਤੇ ਹੁਣ ਕਦੇ ਪਤਾ ਲੱਗਦਾ ਪੰਜਾਬ ਪੁਲਿਸ ਵਾਲਿਆਂ ਦੇ ਸੁਨੇਹਾ ਆ ਗਿਆ ਵੀ ਉੱਥੋਂ ਮੁੰਡੇ ਲਿਆਓ, ਕਦੇ ਕਿਸੇ ਦਾ ਸੁਨੇਹਾ ਆ ਜਾਂਦਾ, ਕਦੇ ਕਿਸੇ ਦਾ, ਕਦੇ ਮੁੰਡਿਆਂ ਨੂੰ ਕੋਈ ਜਾਣੇ ਲਾਲਚ ਦਿੰਦੇ ਨੇ ਕਿ ਤੈਨੂੰ ਆਹ ਕੋਈ ਕਰਦੇ ਹਾਂ, ਤੈਨੂੰ ਤੂੰ ਆ ਜਾ ਸਾਡੇ ਕੋਲ, ਕਮਜ਼ੋਰ ਡਿੱਗਦੇ ਨੇ। ਇਹ ਫਿਰ ਭਜਨ ਬਾਣੀ ਕਰਨ ਵਾਲਿਆਂ ਵਿੱਚ ਵੀ ਫਿਰ ਪ੍ਰਭਤਾ ਆ ਗਈ, ਮੱਥਾ ਟੇਕਦਾ, ਉਹ ਸਾਰੀਆਂ ਚੀਜ਼ਾਂ ਆ ਕੇ ਉਹਦੀ ਚੋਰੀ ਹੁੰਦੀ ਹੈ, ਉਹਨੂੰ ਡਾਕੇ ਵੱਜਦੇ ਨੇ, ਫਿਰ ਇੱਥੋਂ ਹੀ ਬਚਣ ਦੀ ਲੋੜ ਹੈ। ਪਰ ਪਹਿਲਾਂ ਉੱਥੇ ਪਹੁੰਚਣਾ ਜਿੱਥੇ ਸਾਡੇ ਕੋਲ ਧਨ ਦੀ ਪ੍ਰਾਪਤੀ ਹੋਵੇ, ਤਾਂ ਹੀ ਸਾਨੂੰ ਡਾਕੂ ਜਾਂ ਚੋਰ ਲੱਗਦੇ ਨੇ, ਉੱਥੇ ਤਾਂ ਪਹੁੰਚੇ ਨਹੀਂ ਅਸੀਂ। ਬੜੀ ਕਿਰਪਾ ਹੈ ਸਭਨਾਂ ਦੀ, ਜਿਹੜਾ ਬੱਚੇ ਬੱਚੀਆਂ ਇਸ ਪਾਸੇ ਨੂੰ ਤੁਰਦੇ ਨੇ। ਮੈਂ ਖਿਮਾ ਮੰਗਾਂਗਾ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਮਾਤਾ ਪਿਤਾ ਹੀ ਕਈ ਵਾਰ ਬੱਚੇ ਬੱਚਿਆਂ ਨੂੰ ਕਹਿੰਦੇ ਨੇ ਕੀ ਤੂੰ ਉੱਥੇ ਜਾ ਕੇ ਲੈਣਾ ਹੈ, ਕੀ ਤੇਰਾ ਬਣਾਇਆ ਹੁੰਦਾ, ਬਣਿਆ ਕੀ ਤੇਰਾ ਦੱਸ। ਉਹ ਉਹੋ ਜਿਹੀ ਗੱਲ ਆ ਕੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਦੇ ਨੇ ਉਹ ਕਿਸੇ ਤਰ੍ਹਾਂ ਡਿੱਗ ਜਾਏ। ਫਿਰ ਇਹੋ ਜਿਹੀਆਂ ਸ਼ਿਕਾਇਤਾਂ ਮੇਰੇ ਕੋਲ ਆਉਂਦੀਆਂ ਨੇ, ਇੱਕ ਮੁੰਡੇ ਕੁੜੀ ਦਾ ਵਿਆਹ ਹੋ ਗਿਆ, ਇਸ ਗੱਲ ਨੂੰ ਕਾਫੀ ਚਿਰ ਹੋ ਗਿਆ। ਉਹ ਮੇਰੇ ਕੋਲ ਦੋਵੇਂ ਆਏ, ਮਾਤਾ ਆਪਣੇ ਦੋਵਾਂ ਮਾਤਾ ਪਿਤਾ ਤੋਂ ਚੋਰੀ, ਮੈਨੂੰ ਉਹਨਾਂ ਨੇ ਆਖਿਆ ਭਾਈ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਨੇ ਦਾਜ ਲੈਣਾ ਅਤੇ ਦੇਣਾ ਚਾਹੁੰਦੇ ਨੇ, ਅਸੀਂ ਨਹੀਂ ਚਾਹੁੰਦੇ, ਸਾਡਾ ਨਾਂ ਨਾ ਲਿਓ, ਸਾਡਾ ਬਚਾਅ ਕਰ ਦਿਓ ਕਿਸੇ ਤਰ੍ਹਾਂ। ਇਹ ਬਜ਼ੁਰਗਾਂ ਨੂੰ ਚਾਹੀਦਾ ਉਹ ਮਦਦ ਦੇਣ ਇਸ ਕੰਮ ਵਿੱਚ, ਵੀ ਸਭ ਘਰਾਂ ਦੇ ਬੱਚੇ ਬੱਚੀਆਂ ਵਿੱਦਿਅਕ ਸੰਮੇਲਨ ਵਿੱਚ ਹਿੱਸਾ ਲੈਣ। ਤੁਹਾਡਾ ਘਰ ਦੇ ਵਿੱਚ ਪਰਿਵਾਰ ਦੇ 5-6 ਜੀਅ ਹੁੰਦੇ ਨੇ, 4-5-6 ਜੀਅ 7 ਜੀਅ, ਤੁਸੀਂ ਆਪਣੇ ਪਰਿਵਾਰ ਦੀ ਹਰ ਮਾੜੀ ਗੱਲ ਦਬਾ ਕੇ ਚੰਗੀ ਗੱਲ ਪ੍ਰਗਟ ਕਰਦੇ ਹੋ। ਮੇਰੇ ਦੂਜੇ ਸ਼ਰੀਕਾਂ ਨੂੰ ਨਾ ਪਤਾ ਲੱਗ ਜਾਏ ਕਿ ਮੇਰਾ ਮੁੰਡਾ ਸ਼ਰਾਬ ਪੀ ਗਿਆ ਸੀ, ਮੇਰੇ ਮੁੰਡੇ ਨੇ ਚੋਰੀ ਕੀਤੀ ਸੀ, ਮੇਰੇ ਮੁੰਡੇ ਨੂੰ ਤਨਖਾਹ ਨਹੀਂ ਮੈਨੂੰ ਮਿਲੀ, ਜਾਂ ਇਸ ਤਰ੍ਹਾਂ ਦੀ ਗੱਲ। ਆਪਣੀ ਗੱਲ ਪੂਰੀ ਤਰ੍ਹਾਂ ਲੁਕਾ ਕੇ ਰੱਖਦੇ ਹਾਂ, ਪਰ ਜਿਹੜੀ ਗੱਲ ਆਪਣੇ ਸੰਸਥਾ ਦੀ ਹੋਵੇ ਉਹ ਬੜਾ ਜ਼ੋਰ ਲਾ ਕੇ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਆਹ ਜੀ ਇਸ ਤਰ੍ਹਾਂ ਦਾ ਬੰਦਾ ਸੀ, ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ। ਆਪਣਾ ਪਰਿਵਾਰ ਨਹੀਂ ਸਮਝਿਆ ਤਾਂ ਇਸ ਤਰ੍ਹਾਂ ਅਸੀਂ ਕਰਦੇ ਹਾਂ, ਜੇ ਆਪਣਾ ਪਰਿਵਾਰ ਸਮਝਾਂਗੇ ਇਸ ਤਰ੍ਹਾਂ ਨਹੀਂ ਕਰਾਂਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੋਂ ਸੁਣਿਆ ਕਿ ਇੱਕ ਰਣ ਸਿੰਘ ਸਿੰਘ ਸੀ, ਉਹ ਚੜ੍ਹਾਈ ਕਰ ਗਿਆ ਭੈਣੀ ਸਾਹਿਬ, ਉਹਨਾਂ ਦੇ ਨਾਲ ਪੁਲਿਸ ਦੀ ਚੌਕੀ ਉੱਥੇ ਬੈਠੀ ਸੀ। ਸੇਲ ਸਿੰਘ ਦਾ ਬੜਾ ਦੋਸਤ ਮਿੱਤਰ ਸੀ, ਥਾਣੇਦਾਰ ਬਣਿਆ, ਉਹਨੇ ਕੁਛ ਦਿਨ ਪਾ ਕੇ ਉਹਨਾਂ ਨੇ ਉਸ ਸਰੀਰ ਨੂੰ ਜਲਾ ਨਹਿਰ ਦੇ ਉੱਤੇ ਜਾ ਕੇ ਜਲਾ ਕੇ ਇਹਦੇ ਵਿੱਚ ਸੁੱਟ ਦਿੱਤਾ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਸੇਲ ਸਿੰਘ ਨੂੰ ਥਾਣੇਦਾਰ ਨੇ ਬੜੀਆਂ ਇੱਧਰ ਉੱਧਰ ਨੇ ਗੱਲਾਂ ਮਾਰ ਕੇ ਅਤੇ ਪੁੱਛਿਆ, ਘੋੜਿਆਂ ਦਾ ਦਰੋਗਾ ਸੀ ਪਹਿਲਾਂ ਘੋੜਿਆਂ ਦੀ ਗੱਲਾਂ ਕਰਦਾ ਰਿਹਾ, ਅਚਾਨਕ ਉਹਨੂੰ ਪੁੱਛਿਆ ਉਹ ਜਿਹੜਾ ਰਣ ਸਿੰਘ ਸਿੰਘ ਸੀ ਉਹ ਕਿਵੇਂ ਚੜ੍ਹਾਈ ਕੀਤਾ। ਉਹਨੇ ਆਖਿਆ ਥਾਣੇਦਾਰ ਕਿਹੜਾ ਰਣ ਸਿੰਘ, ਕਿਹੜੇ ਰਣ ਸਿੰਘ ਦੀ ਗੱਲ ਕਰਦਾ, ਉਹਨੂੰ ਬਿਲਕੁਲ ਕੋਈ ਆਈ ਗਈ ਨਹੀਂ ਦਿੱਤੀ। ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਹੀ ਰਿਕਾਰਡ ਹੋਇਆ ਵੀ ਅਸੀਂ ਅੱਜ ਕੱਲ੍ਹ ਮਾੜੀ ਮਾੜੀ ਗੱਲ ਤੋਂ ਹੀ ਆਪਣੀਆਂ ਗਲਤ ਗੱਲਾਂ ਆਪਣੇ ਸੰਸਥਾ ਦੀਆਂ ਲੋਕਾਂ ਨੂੰ ਦੱਸਣ ਵਾਸਤੇ ਅਸੀਂ ਤਿਆਰ ਹੁੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਵੱਲ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਧਿਆਨ ਦੇਣਾ। ਅਤੇ ਪ੍ਰਹਿਲਾਦ ਜਿਹੜਾ ਸੀ ਨਾ, ਜਿਹੜਾ ਉਹ ਗਲਤ ਸੇਧ ਦੇਵੇ ਮਾਤਾ ਪਿਤਾ, ਉਹ ਕਾਹਦਾ ਮਾਤਾ ਪਿਤਾ, ਜਿਹੜਾ ਸਹੀ ਸੇਧ ਦੇਵੇ ਅਸਲ ਮਾਤਾ ਪਿਤਾ ਉਹ ਹੀ ਹੈ। ਤੁਹਾਨੂੰ ਇਹ ਪਤਾ ਹੈ ਕਿ ਸਰਵਣ ਜਿਹੜਾ ਸੀ ਉਹਦੇ ਮਾਤਾ ਪਿਤਾ ਦੀ ਸੇਵਾ ਕੀਤੀ ਸਰਵਣ ਨੇ ਅਤੇ ਉਹਦੀ ਉਹ ਸਦਗਤੀ ਨੂੰ ਪ੍ਰਾਪਤ ਹੋਇਆ ਸੀ, ਪਰ ਇਹਦੇ ਉਲਟ ਪ੍ਰਹਿਲਾਦ ਨੇ ਡਟ ਕੇ ਮੁਖਾਲਫਤ ਕੀਤੀ ਮਾਤਾ ਪਿਤਾ ਦੀ ਅਤੇ ਤਾਂ ਉਹ ਸਦਗਤੀ ਨੂੰ ਪ੍ਰਾਪਤ ਹੋਇਆ ਸੀ। ਜਿਹੜੇ ਮਾਤਾ ਪਿਤਾ ਇਹੋ ਜਿਹੀ ਗਲਤ ਸਿੱਖਿਆ ਦੇਣ ਕਿ ਉਹ ਫਲਾਣੇ ਦਾ ਕੀ ਵਿਗੜਿਆ, ਤੂੰ ਐਵੇਂ ਇਸ ਪਾਸੇ ਤੁਰਿਆ, ਫਲਾਣੇ ਦਾ ਕੀ ਵਿਗੜਿਆ, ਉਹਨੂੰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨੂੰ ਦੱਸ ਦਿਓ ਕਿ ਪ੍ਰਹਿਲਾਦ ਮੇਰੇ ਮਾਤਾ ਪਿਤਾ ਜੀ ਪ੍ਰਹਿਲਾਦ ਜਿਹੜਾ ਸੀ ਉਹ ਇਹਨਾਂ ਗੱਲਾਂ ਤੋਂ ਤਾਂ ਹੋਇਆ ਸੀ ਅਤੇ ਤਾਂ ਉਹ ਸਦਗਤੀ ਨੂੰ ਪ੍ਰਾਪਤ ਹੋਇਆ ਸੀ। ਸੋ ਇਹਨਾਂ ਗੱਲਾਂ ਵੱਲ ਤੁਸੀਂ ਧਿਆਨ ਦੇਣਾ, ਗੁਰਬਾਣੀ ਦਾ ਪਾਠ ਕਰੋ। ਗੁਰਬਾਣੀ ਇਸ ਜੱਗ ਮੈਂ ਚਾਨਣ, ਚਾਨਣ ਤਾਂ ਹੈ ਜੇ ਉਸ ਦੇ ਉੱਤੇ ਅਸੀਂ ਚੱਲ ਸਕੀਏ। ਕਿਸ ਤਰ੍ਹਾਂ ਦਾ ਸਭ ਜਾਏ ਮਿਲੋ ਸਤਿਗੁਰੂ ਕਹੋ ਮੇਰੀ ਜਿੰਦੜੀ ਹੈ ਜੋ ਹਰ ਹਰ ਨਾਮ ਦਿੜਾਵੈ ਰਾਮ, ਹਰ ਜਪਦਿਆ ਖਿਣ ਪਰ ਢਿੱਲ ਨਾ ਕੀ ਜਾਈ ਮੇਰੀ ਜਿੰਦੜੀ ਹੈ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ, ਗੱਗਾ ਗੋਬਿੰਦ ਗੁਣ ਰਵਾਓ ਸਾਸ ਸਾਸ ਜਪ ਨੀਤ, ਕਹਾ ਵਿਸਾਸਾ ਦੇਖਗਾ ਬਿਲਮ ਨਾ ਕਰਿਓ ਮੀਤ। ਪਤਾ ਨਹੀਂ ਕਿਹੜੇ ਵੇਲੇ ਸਾਹ ਨਿਕਲਣਾ, ਉਸ ਵੇਲੇ ਅਸੀਂ ਨਾਮ ਜਪਦੇ ਹੋਈਏ। ਬਹੁਤ ਬਹੁਤ ਕਥਾ ਨੇ ਵੱਡੀਆਂ ਵੱਡੀਆਂ ਜਿਹੜੇ ਸਨ ਜਵਾਹਰ ਸਿੰਘ ਹੋਰੀ ਮਿਰਜੇ ਵਾਲੀ ਜਿਹੜੇ ਸਨ, ਉਹਨਾਂ ਦੀ ਕਥਾ ਬਹੁਤ ਲੰਮੀ, ਮੈਂ ਸਿਰਫ ਤੁਹਾਨੂੰ ਇੰਨੀ ਦੱਸਣੀ ਕਿ ਸਬਰਾਂ ਦਾ ਹੁਕਮ ਕਿਵੇਂ ਮੰਨਿਆ ਉਹਨਾਂ ਨੇ। ਉਹ ਸੌਂਦੇ ਨਹੀਂ ਸਨ ਹੁੰਦੇ, ਅਤੇ ਉਹਨਾਂ ਨੂੰ ਕਿਸੇ ਪੁੱਛਿਆ ਸੀ ਸੌਂਦੇ ਕਿਉਂ ਨਹੀਂ, ਉਹਨਾਂ ਨੇ ਆਖਿਆ ਮੈਨੂੰ ਸਤਿਗੁਰੂ ਰਾਮ ਸਿੰਘ ਨੇ ਜਦੋਂ ਭਜਨ ਦੱਸਿਆ ਸੀ ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ, ਹੁਕਮ ਦਿੱਤਾ ਸੀ ਵੀ ਸਵਾਸ ਸਵਾਸ ਨਾਮ ਜਪਣਾ, ਅਤੇ ਮੈਂ ਸੋਚਿਆ ਵੀ ਜਦ ਮੈਂ ਰੋਟੀ ਖਾਵਾਂ ਉਦੋਂ ਵੀ ਮੈਂ ਨਾਮ ਜਪ ਸਕਦਾ, ਸਾਸ ਗਿਰਾਸ ਜਪੋ ਆਪਣੇ ਹਰ ਭਾਲੀ। ਜਦੋਂ ਮੈਂ ਕੋਈ ਕੰਮ ਕਾਰ ਕਰਦਾ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਵੀ ਮੈਂ ਜਪ ਸਕਦਾ, ਪਰ ਜਦੋਂ ਸੌਂ ਗਿਆ ਜਿਸ ਵੇਲੇ ਫਿਰ ਨਹੀਂ ਮੈਂ ਨਾਮ ਜਪ ਸਕਣਾ, ਉਹ ਮੇਰੇ ਕੋਲ ਸਬਰਾਂ ਦਾ ਹੁਕਮ ਨਹੀਂ ਮੰਨਿਆ ਜਾਣਾ। ਇਸ ਵਾਸਤੇ ਸਭ ਤੋਂ ਪਹਿਲੇ ਮੈਂ ਨੀਂਦ ਨੂੰ ਜਿੱਤਿਆ ਠਾਕੁਰ ਜੀ, ਬਹੁਤ ਔਖਾ ਕੰਮ ਹੈ। ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਆਦਿ ਨੂੰ ਜਿੱਤਣਾ, ਪਰ ਪਹਿਲਾਂ ਉਹਦੇ ਰਾਹ ਵਿੱਚ ਜਿਹੜੇ ਇਹ ਬੈਰੀਅਰ ਲੱਗੇ ਨੇ ਨੀਂਦ ਵਗੈਰਾ ਦੇ, ਇਹਨਾਂ ਤੋਂ ਅਗਾਂਹ ਲੰਘ ਕੇ ਸਗੁਰਾਂ ਕਿਰਪਾ ਕੀਤੀ, ਨੀਂਦਰ ਨੂੰ ਉਹਨਾਂ ਨੇ ਜਿੱਤਿਆ। ਉਹਨਾਂ ਆਖਿਆ ਇਸ ਵਾਸਤੇ ਮੈਂ ਸੁਣਦਾ ਨਹੀਂ ਕਿ ਸਗੁਰਾਂ ਦਾ ਮੇਰੇ ਕੋਲ ਹੁਕਮ ਨਹੀਂ ਮੰਨਿਆ ਜਾਣਾ। ਕਿੰਨੇ ਕਿੰਨੇ ਹੁਕਮ ਮੰਨਣ ਵਾਲੇ, ਬਾਣੀ ਵਿੱਚ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ, ਅੱਠੇ ਪੈਰ ਇੱਕ ਤਹਿ ਲਿਆ ਮੰਨਣ ਹੁਕਮ ਅਪਾਰ। ਸਾਡੇ ਕੋਲ ਤਾਂ ਇੱਕ ਘੰਟਾ ਜੇ ਨਾਮ ਸੁਣਨ ਵਾਸਤੇ ਬੈਠੀ ਦਾ, ਉਦੋਂ ਸਾਨੂੰ ਪਤਾ ਹੀ ਕੀ ਹਾਲ ਹੁੰਦਾ ਸਾਡਾ। ਸੋ ਇਸ ਵਾਸਤੇ ਸਾਡੇ ਸਾਰੇ ਬੱਚੇ ਬੱਚਿਆਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਉਹ BA MA ਇੰਜੀਨੀਅਰਿੰਗ ਵਕਾਲਤ ਕਰ ਲੈਣ, ਡਾਕਟਰੀ ਪੜ੍ਹ ਲੈਣ, ਕੁਛ ਕਰ ਲੈਣ, ਪਰ ਇਹ ਗੱਲ ਬਹੁਤ ਜ਼ਰੂਰੀ ਉਹਨਾਂ ਵਾਸਤੇ ਪੜ੍ਹਨੀ, ਜਿਸ ਨਾਲ ਸਾਡਾ ਜੀਵਨ ਬਦਲਣਾ। ਸਗੁਰਾਂ ਦੇ ਉਪਦੇਸ਼ ਹੀ ਰਿਕਾਰਡ ਹੋਇਆ ਕਿ ਜੇ ਇਹ ਪੜ੍ਹਾਈ ਪੜ੍ਹ ਲਓਗੇ ਤਾਂ ਸਭ ਪੜ੍ਹਾਈਆਂ ਅਰਥ ਕੰਮ ਆ ਜਾਣਗੀਆਂ, ਨਹੀਂ ਤਾਂ ਕੋਈ ਪੜ੍ਹਾਈ ਕਿਸੇ ਕੰਮ ਨਹੀਂ ਆਉਂਦੀ। ਸੋ ਬੀਬੀ ਬੇਅੰਤ ਕੌਰ ਉਹਨਾਂ ਨੂੰ ਚਾਹੀਦਾ ਉਹ ਐਸੀ ਲੜਕੀਆਂ ਦਾ ਪਤਾ ਕਰਨ, ਕਿੰਨੀਆਂ ਕੁ ਲੜਕੀਆਂ ਨੇ ਜਿਹੜੀਆਂ ਪਾਠ ਕਰਦੀਆਂ ਨੇ ਜਾਂ ਪਾਠ ਕਰ ਚੁੱਕੀਆਂ ਨੇ, ਜਾਂ ਉਹਨਾਂ ਦਾ ਧਿਆਨ ਹੈ ਇਸ ਪਾਸੇ ਅਗਾਂਹ ਤੋਂ ਉਹ ਕਰਨਗੀਆਂ। ਜੇ ਇਹ ਗੱਲਾਂ ਪੁੱਛੇ ਦੱਸੋਗੇ ਤਾਂ ਕੁਝ ਲੜਕੀਆਂ ਜ਼ਰੂਰ ਹੋਣਗੀਆਂ ਜਿਹੜੀਆਂ ਆਖਣਗੀਆਂ ਅਸੀਂ ਅਗਾਂਹ ਤੋਂ ਪਾਠ ਕਰਾਂਗੇ, ਤਾਂ ਕਿ ਸਾਨੂੰ ਇਹ ਸੰਗ ਨਾ ਆਵੇ ਜਦੋਂ ਪੁੱਛਿਆ ਜਾਏ ਕਿ ਤੂੰ ਪਾਠ ਕਰਨ ਜਾਣਦੀ ਕਿ ਨਹੀਂ ਜਾਣਦੀ। ਦੂਸਰੀ ਗੱਲ ਆਪਣੇ ਸਮਾਜ ਬਾਰੇ ਹੈ। ਇੱਕ ਲੜਕੀ ਨੇ ਹੀ ਚਿੱਠੀ ਲਿਖੀ ਸੀ, ਉਹ ਵਿਚਾਰੀ ਨਹੀਂ ਸਿਰੇ ਚੜਾ ਸਕੀ, ਆਪ ਨਹੀਂ ਉਹ ਆ ਸਕੀ ਅਗਾਂਹ, ਕਈ ਸਾਲਾਂ ਦੀ ਗੱਲ ਹੈ। ਅਤੇ ਤੁਸੀਂ ਬੱਚਿਆਂ ਦਾ ਸੰਮੇਲਨ ਕਰਦੇ ਹੋ ਮੁੰਡਿਆਂ ਦਾ, ਅਤੇ ਕੰਮ ਸਾਰਾ ਦਾਜ ਦਹੇਜ ਦਾ ਜਿਹੜਾ ਵਿਆਹ ਦੇ ਬਾਰੇ ਕੰਮ ਹੈ ਉਹ ਸਾਰਾ ਲੜਕੀਆਂ ਦਾ ਹੁੰਦਾ, ਜਿਹੜੀ ਸੱਸ ਹੁੰਦੀ ਹੈ ਉਹ ਵੀ ਔਰਤ ਹੁੰਦੀ ਹੈ ਅਤੇ ਨੂੰਹ ਵੀ ਔਰਤ ਹੁੰਦੀ ਹੈ, ਝਗੜਾ ਉੱਥੇ ਆ ਕੇ ਪੈਂਦਾ ਅਤੇ ਸਾਡਾ ਅਸੀਂ ਸੰਮੇਲਨ ਹੀ ਨਹੀਂ ਬੁਲਾਉਂਦੇ। ਉਸ ਤੋਂ ਬਾਅਦ ਬਹੁਤ ਕਿਰਪਾ ਸਗੁਰਾਂ ਨੇ ਕੀਤੀ, ਹੌਲੀ ਹੌਲੀ ਕੋਸ਼ਿਸ਼ ਹੋਈ ਹੈ ਅਤੇ ਸੰਮੇਲਨ ਤੁਰਿਆ। ਪਰ ਬਿਲਕੁਲ ਇਸ ਸੰਮੇਲਨ ਨੂੰ ਇਹ ਨਾ ਸਮਝੋ ਕਿ ਇਹ ਵਾਧੂ ਚੀਜ਼ ਹੈ, ਤੁਹਾਨੂੰ ਆਖਣਾ ਕਈਆਂ ਨੇ, ਇਹ ਬਹੁਤ ਕੀਮਤੀ ਚੀਜ਼ ਹੈ। ਜਿੰਨਾ ਚਿਰ ਅਸਾਂ ਸਗੁਰਾਂ ਦੇ ਬਚਨ ਕਰ ਲਏ ਨੇ, ਸਗੁਰਾਂ ਵਾਲੇ ਪਾਸੇ ਦੀ ਗੱਲ ਕੀਤੀ ਹੈ, ਸਾਡੀ ਉਹੀ ਕਾਲ ਥਾਂ ਪੈਣੀ ਹੈ। ਜਦੋਂ ਚੀਜ਼ ਲੱਭਣੀ ਹੋਵੇ ਨਾ, ਜਦੋਂ ਪਹਿਲੇ ਪਹਿਲੇ ਜੀਵਨ ਨਗਰ ਗਏ ਤਾਂ ਉੱਥੇ ਖੂਹ ਬੋਰ ਕਰਨੇ ਸ਼ੁਰੂ ਕੀਤੇ ਅਤੇ ਉੱਥੇ ਪਾਣੀ ਵਾਲਾ ਰੇਤਾ ਨਹੀਂ ਸੀ ਲੱਭਦਾ ਥੱਲੇ ਝੜਪੜ, ਜੇ ਲੱਭਿਆ ਉਹ 6 ਕੁ ਇੰਚ ਲੱਭਾ ਉੱਥੋਂ ਉਹਨਾਂ ਨੇ ਲੈ ਲੈਣਾ, ਥੱਲੇ ਜਾ ਕੇ 2 ਕੁ ਇੰਚ ਲੱਭਾ ਉੱਥੋਂ ਲੈ ਲੈਣਾ, ਥੱਲੇ 8 ਇੰਚ ਲੱਭਿਆ ਥੋੜ੍ਹਾ ਦੂਰ ਜਾ ਕੇ ਫਿਰ ਉੱਥੋਂ ਲੈ ਲਿਆ, ਥੱਲੇ 2 ਫੁੱਟ ਲੱਭ ਗਿਆ ਉੱਥੋਂ ਲੈ ਲਿਆ। ਉਹ ਲੱਭ ਲੱਭ ਕੇ ਉਹਨਾਂ ਨੇ ਇਸ ਤਰ੍ਹਾਂ ਵੱਖ ਵੱਖ ਥਾਵਾਂ ਵਿੱਚ ਫਿਲਟਰ ਪਾ ਕੇ ਉੱਥੋਂ ਪਾਣੀ ਗ੍ਰਹਿਣ ਕਰ ਲਿਆ ਸੀ। ਅਸਾਂ ਵੀ ਇਸ ਤਰ੍ਹਾਂ ਹੀ ਕਰਨਾ, ਜਿੰਨਾ ਜਿੰਨਾ ਸਾਨੂੰ ਜੈਸੇ ਨਾਓ ਬੂੜਤ ਸੇ ਜੋਈ ਬਚੇ ਸੋਈ ਪਲੋ, ਬੇੜੀ ਡੁੱਬਦੀ ਹੈ ਜੋ ਇੱਕ ਸੂਟ ਕੇ ਇੱਕ ਬੋਰੀ ਕੋਈ ਚੀਜ਼ ਕੋਈ ਫੜ ਲਈ ਉਹ ਸਮਝ ਲਓ ਬਚ ਗਈ। ਸੋ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣਦੇ ਹੋ, ਉਹਨਾਂ 'ਚ ਰਿਕਾਰਡ ਹੋਇਆ ਕਈ ਸਰੀਰ ਇਸ ਪਾਸੇ ਲਾਉਂਦੇ ਨੇ, ਉਹ 1 ਘੰਟਾ ਨਾਮ ਸਿਮਰਨ 'ਚ ਕੀ ਪਿਆ, ਬਾਕੀ ਤਾਂ ਕਿੱਥੇ ਜਾਣੇ ਨੇ। ਮੈਨੂੰ ਇੱਕ ਗੱਲ ਯਾਦ ਆ ਗਈ ਕਿ ਨਿਰਮਲ ਸਵਾਮੀ ਜੀ ਹੁੰਦੇ ਸਨ ਅਤੇ ਉਹਨਾਂ ਦਾ ਸਰੀਰ ਚੱਲ ਗਿਆ, ਅੰਮ੍ਰਿਤਸਰ ਵਿਧਾਨ ਸੰਮੇਲਨ ਕਰਦੇ ਹੁੰਦੇ ਸਨ। ਇੱਕ ਵਾਰ ਮੈਂ ਵੀ ਉੱਥੇ ਗਿਆ ਹਾਂ, ਮੇਰੇ ਖਿਆਲ ਪੰਡਿਤ ਜੀ ਵੀ ਨਾਲ ਸਨ, ਅਤੇ ਉਹਨਾਂ ਨੇ ਆਖਿਆ ਵੀ ਇੱਕ ਆਦਮੀ ਆ ਕੇ ਆਉਂਦਾ ਕਿ ਸਵਾਮੀ ਜੀ ਇਹ ਬੰਦਾ 24 ਘੰਟੇ ਝੂਠ ਬੋਲਦਾ ਅਤੇ ਨਾਲੇ ਤੁਹਾਡੇ ਕੋਲ ਵੀ ਇੱਥੇ ਆ ਜਾਂਦਾ। ਉਹ ਕਹਿੰਦੇ ਨੇ ਇਹ ਦੱਸੋ ਭਾਈ ਜਿਹੜਾ ਇਹ ਗੱਲ ਆਉਂਦਾ ਝੂਠ, ਇਹ ਬੰਦਾ ਝੂਠ ਬੋਲਦਾ, ਝੂਠ ਉਹਨੇ ਬੋਲਿਆ ਕਿ ਜੇ ਜਿਸਨੂੰ ਉਹ ਆਉਂਦਾ ਇਸ ਕਥਾ 'ਚ ਆਉਂਦਾ ਉਹ ਝੂਠ ਬੋਲਦਾ, ਜਿਹੜਾ ਉਹਨੇ ਕਥਾ ਕੀਰਤਨ ਵਿੱਚ ਆ ਕੇ 2 ਘੰਟੇ 3 ਘੰਟੇ ਬੈਠਣਾ ਹੈ ਉਸ ਵੇਲੇ ਤਾਂ ਉਹਨੇ ਬੋਲਦਾ, 24 ਘੰਟਿਆਂ ਵਿੱਚ 3 ਘੰਟੇ ਤੋਂ ਗਏ, ਫਿਰ ਉਹਨੇ ਸੌਣਾ ਵੀ ਹੈ, ਉਹਨੇ ਜੰਗਲ ਪਾਣੀ ਜਾਣਾ, ਉਹਨੇ ਹੋਰ ਕਈ ਕੰਮ ਕਰਨੇ ਨੇ, ਅਤੇ ਜਿਹੜਾ ਉਹ ਇਹ ਗੱਲ ਆਉਂਦਾ ਵੀ 24 ਘੰਟੇ ਉਹ ਝੂਠ ਬੋਲਦਾ, ਉਹਨੂੰ ਉਸ ਥਾਂ ਤੋਂ ਡੇਗਣ ਵਾਸਤੇ ਵੀ ਤੂੰ ਸਤਸੰਗ ਕਿਉਂ ਜਾਣਾ, ਝੂਠ ਉਹਨੇ ਬੋਲਿਆ ਕਿ ਉਹਨੇ ਬੋਲਿਆ। ਇਹ ਜਿਹੜੇ ਸਾਧੂ ਹੁੰਦੇ ਨੇ, ਹੁਣ ਉਹਨਾਂ ਸੰਤਾਂ ਦਾ ਇਹ ਕੰਮ ਸੀ ਕਿ ਉਹਨਾਂ ਨੇ ਉਹਨਾਂ ਨੂੰ ਇਹ ਸਾਬਤ ਕਰ ਦੱਸ ਦਿੱਤਾ, ਉਹਦੇ ਖਾਨੇ 'ਚ ਗੱਲ ਬਹਿ ਗਈ, ਝੂਠ ਬੰਦਾ ਉਹ ਬੋਲਦਾ ਜਿਹੜਾ ਆਉਂਦਾ ਕਿ ਤੂੰ ਝੂਠ ਬੋਲਣਾ। ਅੱਜ ਦਾ ਸੰਮੇਲਨ ਇਹ ਚਾਲੂ ਹੁੰਦਾ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਸਦਾ ਜਿਹੜਾ ਨਿਸ਼ਾਨਾ ਹੈ ਕਿ ਸਾਡਾ ਜੀਵਨ ਚੰਗਾ ਹੋਵੇ, ਆਪਣਾ ਅਸੀਂ ਦੂਸਰਿਆਂ ਦਾ ਬਣਾ ਸਕੀਏ। ਕਿੱਥੋਂ ਤੱਕ ਪ੍ਰਾਪਤੀ ਹੁੰਦੀ ਹੈ ਇਹ ਸਗਰੂ ਦੇ ਵਾਸਤੇ ਗੱਲ ਹੈ, ਸਾਡੇ ਵਾਸਤੇ ਗੱਲ ਨਹੀਂ। ਫੈਸ਼ਨ ਪ੍ਰਸਤੀ, ਖੁਸ਼ਬੂਦਾਰ ਤੇਲ ਲਾਉਣੇ, ਨਵਾਂ ਨੂੰ ਰੰਗ ਲਾਉਣੇ, ਭਰਵੱਟੇ ਕੱਟਣੇ, ਇਹ ਸਾਡੇ ਪਰਮਾਰਥ ਦੇ ਰਾਹ ਵਿੱਚ ਬਹੁਤ ਵੱਡੇ ਰੋੜੇ ਅਟਕਦੇ ਨੇ, ਬੈਰੀਅਰ ਨੇ ਜਿਹੜੇ ਅਸਾਂ ਨਹੀਂ ਆਉਣ ਦੇਣੇ। ਸਿਨੇਮਾ ਵੇਖਣਾ, ਟੀਵੀ ਵੇਖਣਾ, ਇਹ ਬੱਚਿਆਂ ਦਾ ਆਪਣਾ ਕੰਮ ਹੈ। ਉਹਨਾਂ ਨੇ ਇੱਕ ਦੂਜੇ ਨੂੰ ਆ ਕੇ ਬਾਹੋਂ ਫੜ ਕੇ ਉਠਾ ਕੇ ਕਿ ਇਹ ਨਹੀਂ ਵੇਖਣ ਦੇਣੀ ਤੈਨੂੰ। ਘਰ ਵਿੱਚ ਹੀ ਸਾਰਾ ਕੁਛ ਹੁੰਦਾ, ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਇਹ ਅੱਜ ਸੰਮੇਲਨ ਸ਼ੁਰੂ ਹੁੰਦਾ, ਰੋਜ਼ ਅਰਦਾਸ ਕਰਿਆ ਕਰੋ, ਜਿੰਨਾ ਚਿਰ ਇੱਥੇ ਹੈਗੇ ਉਹ ਸੱਚੇ ਪਾਤਸ਼ਾਹ ਕਿਰਪਾ ਕਰੋ ਅਤੇ ਅਸੀਂ ਤੁਹਾਡੇ ਹੁਕਮਾਂ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਕੇ ਇਹ ਜੀਵਨ ਯਾਤਰਾ ਸਫਲ ਕਰੀਏ ਅਤੇ ਤੁਹਾਡੇ ਚਰਨਾਂ ਵਿੱਚ ਜਾ ਕੇ ਬਰਾਜੀਏ। ਇਹ ਗੱਲ ਕਰਕੇ ਆ ਕਰੋ।